And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਚੜ ਗਿਆ ਹੈ ਚਾਹ ਜੀ, ਵਾਸੂ ਜੀ ਗਏ ਨੇ ਆ ਜੀ। ਵਾਸੂ ਜੀ ਤੁਹਾਡਾ ਸਵਾਗਤ ਹੈ।
ਵਿਜੇ ਜੀ ਤੁਹਾਡਾ ਵੀ ਸਵਾਗਤ ਹੈ।
ਚੜ ਗਿਆ ਹੈ ਚਾਹ ਜੀ, ਵਾਸੂ ਜੀ ਕਾਫੀ ਲੈ ਕੇ ਗਏ ਨੇ ਆ ਜੀ।
ਵਾਹ ਜੀ ਵਾਹ, ਸਾਰਿਆਂ ਨੂੰ ਗੁੱਡ ਮਾਰਨਿੰਗ, ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਵਾਸੂ ਜੀ ਅੱਜ ਕਾਫੀ ਡੇ ਆ, ਅੱਜ ਵਰਲਡ, ਅੱਜ ਇੰਟਰਨੈਸ਼ਨਲ ਮਿਊਜ਼ਿਕ ਡੇ ਵੀ ਆ, ਅੱਜ ਵਰਲਡ ਵੈਜੀਟੇਰੀਅਨ ਡੇ ਵੀ ਆ, ਅਤੇ ਅੱਜ ਮੈਂਟਲ ਹੈਲਥ ਡੇ ਵੀ ਆ। ਸੋ ਕਾਫੀ ਪੀਓ
ਪਿਆ ਫਿਰ ਤਾਂ ਜੀ,
ਕਾਫੀ ਪੀਓ, ਸ਼ਾਕਾਹਾਰੀ ਭੋਜਨ ਖਾਓ, ਵਧੀਆ ਸੰਗੀਤ ਸੁਣੋ ਅਤੇ ਆਪਣੀ ਮਾਨਸਿਕ ਸਿਹਤ ਨੂੰ ਵਧੀਆ ਰੱਖੋ, ਠੀਕ ਰੱਖੋ।
ਸਾਰਾ ਕੁਝ ਇਕੱਠੇ ਵੀ ਕੀਤਾ ਜਾ ਸਕਦਾ?
ਸਾਰਾ ਕੁਝ ਇਕੱਠੇ ਹਾਂ, ਠੀਕ ਆ, ਕੀਤਾ ਜਾ ਸਕਦਾ, ਬਿਲਕੁਲ ਕੀਤਾ ਜਾ ਸਕਦਾ।
ਵੈਜੀਟੇਰੀਅਨ ਫੂਡ ਨਾਲ ਕਾਫੀ,
ਨਾਲ ਕਾਫੀ
ਤੇ ਵਧੀਆ ਵਧੀਆ ਮਿਊਜ਼ਿਕ, ਤੇ ਜਦੋਂ ਸਾਰਾ ਕੁਝ ਮਾਹੌਲ ਬਣਿਆ ਹੋਇਆ, ਮੈਂਟਲ ਹੈਲਥ ਵੈਸੇ ਠੀਕ ਰਹੇਗੀ
ਜੀ। ਅੱਛਾ, ਕਈ ਵਾਰੀ ਜਦੋਂ ਗੱਲਾਂ ਸੋਹਣੀਆਂ ਹੋਣ ਨਾ, ਤਾਂ ਉਹ ਵੀ ਕੰਨਾਂ ਨੂੰ ਸੰਗੀਤ ਵਰਗੀਆਂ ਲੱਗਦੀਆਂ ਨੇ।
ਆਹਾ, ਜੇ ਥੋੜਾ ਜਿਹਾ ਗਲਾ ਖਰਾਬ ਹੋਵੇ,
ਥੋੜੀ ਜਿਹੀ ਖਰਖਰੀ ਹੈ ਤੁਹਾਡੇ ਗਲੇ 'ਚ ਨਾ,
ਇਹ ਪਤਾ ਨਹੀਂ, ਮੌਸਮ ਚੇਂਜ ਹੁੰਦਾ, ਗਲਾ ਫੜਿਆ ਜਾਂਦਾ।
ਬਸ ਜੀ, ਚੇਂਜ ਆਫ ਸੀਜ਼ਨ ਦੇ ਵਿੱਚ ਇਹ ਕਹਿ ਲਓ ਕਿ ਤੁਹਾਡੇ ਰਾਹੀਂ ਕੁਦਰਤ ਸਾਰਿਆਂ ਨੂੰ ਇਹ ਸੁਨੇਹਾ ਦੇ ਰਹੀ ਹੈ ਵੀ ਬਈ ਖਿਆਲ ਰੱਖਿਓ,
ਠੀਕ ਹੈ, ਕੁਦਰਤ ਨੂੰ ਕਿਸੇ ਹੋਰ ਨੂੰ ਚੁਣ ਲਓ।
ਪਰ ਇਹ ਗੱਲ ਸਹੀ ਹੈ, ਦੇਖੋ ਮੌਸਮ ਦੇ ਵਿੱਚ ਜਿਹੜੀ ਆ ਰਹੀ ਤਬਦੀਲੀ ਆ, ਇਹਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਥੋੜ੍ਹਾ ਜਿਹਾ ਨਜ਼ਲਾ ਜ਼ੁਕਾਮ ਜਾਂ ਗਲੇ ਦੇ ਵਿੱਚ ਥੋੜ੍ਹੀ ਜਿਹੀ ਖਰਖਰੀ ਜੀ ਹੋ ਜਾਣੀ, ਉਹ ਹੋ ਜਾਇਆ ਕਰਦਾ। ਸੋ ਉਸ ਗੱਲ ਦਾ ਜ਼ਰੂਰ ਖਿਆਲ ਰੱਖਿਆ ਜਾਵੇ। ਬਸ ਵੀ ਸ਼ਹਿਦ ਕੀ ਨਿੰਬੂ ਵਗੈਰਾ ਨਿਚੋੜ ਕੇ, ਅਦਰਕ ਦਾ ਰਸਾ ਕੱਢ ਕੇ ਪਾ ਪੂ ਕੇ ਪੀਓ, ਬਸ
ਬਹੁਤ ਕੁਛ ਦੀ, ਸਾਰਾ ਕੁਛ ਪੀ ਕੇ ਦੇਖ ਲਿਆ।
ਫਿਰ ਤਾਂ ਤੁਸੀਂ ਤਾਂ ਅੱਠਵਾਂ ਸੁਰ ਲਾਉਣ ਲੱਗ ਜਾਣਾ, ਸੱਤ ਸੁਰ ਤਾਂ ਕਹੀ,
ਅੱਠਵਾਂ ਤਾਂ ਲੱਗ ਰਿਹਾ, ਪਹਿਲੇ ਸੱਤ ਨਹੀਂ ਲੱਗ ਰਹੇ।
ਬਸ ਜੀ, ਵਟਸਐਪ ਤੇ ਬਹੁਤ ਸਾਰੇ ਸੁਣਨ ਵਾਲਿਆਂ ਦੇ ਸੁਨੇਹੇ ਨੇ, ਮੈਂ ਕਿਤੇ ਸਵੇਰੇ ਵੈਸੇ ਹੀ ਗੱਲ ਕਰ ਬੈਠਾ ਵੀ ਅੱਜ ਵੀ ਕਾਫੀ ਡੇ ਆ ਨਾ, ਵੀ ਦੋਸਤੋ ਤੁਸੀਂ ਚਾਹ ਵਾਲੇ ਹੋ ਕਿ ਕਾਫੀ ਵਾਲੇ ਹੋ, ਤੇ ਉਹਨਾਂ ਸੁਨੇਹਿਆਂ ਨੇ ਵਟਸਐਪ ਉਬਾਲਤਾ ਪੂਰਾ ਆਪਣਾ।
ਯਾਰ ਕਾਫੀ ਵੀ ਪੀ ਲਈਦੀ ਆ, ਚਾਹ ਵੀ ਪੀ ਲਈਦੀ ਆ,
ਕਈ ਮਿਕਸ ਕਰਕੇ ਪੀਓ,
ਮਿਲ ਜਾਏ ਨਹੀਂ, ਮਿਕਸ ਕਰਕੇ ਤਾਂ ਨਹੀਂ ਮੈਂ ਪੀਂਦਾ,
ਨਹੀਂ ਤੁਸੀਂ, ਮੈਂ ਕਈਆਂ ਦੀ ਗੱਲ,
ਹਾਂ ਕਈ ਪੀ ਲੈਂਦੇ ਆ,
ਦੇਖ ਲਿਓ ਟਰਾਈ ਕਰਕੇ ਗਲਾ ਠੀਕ ਹੀ ਹੋ ਜਾਵੇ ਸ਼ਾਇਦ,
ਨਹੀਂ ਬਸ ਉਹੀ ਰਹਿ ਗਿਆ ਪੀਣਾ, ਬਾਕੀ ਸਾਰਾ ਕੁਝ ਟਰਾਈ ਕਰ ਲਿਆ।
ਓ ਅੱਛਾ, ਠੀਕ ਹੈ ਵੈਸੇ ਜੀ।
ਹਾਂਜੀ,
ਬਸ ਜੀ ਇੱਕ ਵਾਰ ਫੇਰ ਸਾਰਿਆਂ ਨੂੰ ਦੱਸ ਦਈਏ, 6048070915 ਸਾਡਾ ਵਟਸਐਪ ਦਾ ਨੰਬਰ ਹੈ, 6048070915। ਖਬਰਾਂ ਦਾ ਸਿਲਸਿਲਾ ਬਸ ਵੀ ਸ਼ੁਰੂ ਕਰਦੇ ਹਾਂ
ਜੀ। ਜੀ,
ਵੀਕਐਂਡ ਕਾਫੀ ਰੁਝੇਵਿਆਂ ਭਰਪੂਰ ਰਿਹਾ, ਪਰ ਜੇ ਵੀਕਐਂਡ ਤਾਂ ਨਹੀਂ ਦੇਖੋ, ਅੱਜ ਵੈਸੇ ਵੈਨਸਡੇ ਆ, ਹੈ ਨਾ, ਉਹ ਮਹਿਸੂਸ ਐਂ ਹੁੰਦਾ ਜਿਵੇਂ ਅੱਜ ਸੋਮਵਾਰ ਹੋਵੇ। ਪਰ ਜਿਹੜੀ ਕੱਲ੍ਹ ਖਬਰ ਆਈ ਹੈ ਬੜੀ ਕੰਸਰਨਿੰਗ ਆ, ਇੱਥੇ ਸਰੀ ਦੇ ਵਿੱਚ 1200 AM ਸਵਿਫਟ ਰੇਡੀਓ, ਜਿਹੜਾ 2 ਮਹੀਨੇ ਪਹਿਲਾਂ ਹੀ ਇਹਦੀ ਸ਼ੁਰੂਆਤ ਹੋਈ ਆ, 76 Avenue ਤੇ 130 ਸਟਰੀਟ ਦੇ ਲਾਗੇ ਸਟੂਡੀਓ ਹੈ ਜੀ ਸਵਿਫਟ AM 1200 ਦਾ, ਉੱਥੇ ਕੱਲ੍ਹ ਗੋਲੀ ਚੱਲੀ ਹੋਣ ਦੀ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸਰੀ ਪੁਲਿਸ ਸਰਵਿਸ ਨੇ ਦੱਸਿਆ ਵੀ ਕੱਲ੍ਹ ਸਵੇਰੇ 11 ਵਜੇ ਉਹਨਾਂ ਨੂੰ ਇਸ ਬਾਰੇ ਦੱਸਿਆ ਗਿਆ ਸੀ, ਮੌਕੇ 'ਤੇ ਪਹੁੰਚ ਕੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਿਹੜਾ ਉੱਥੇ ਡੈਮੇਜ ਦੇਖਿਆ ਜਾ ਰਿਹਾ ਉਹ ਦੈਟਸ ਕੰਸਿਸਟੈਂਟ ਵਿਦ ਬੁਲੇਟ ਮਾਰਕਿੰਗਸ, ਕਿਸੇ ਦੇ ਫੱਟੜ ਹੋਣ ਦੀ ਥੈਂਕਫੁਲੀ ਕੋਈ ਖਬਰ ਨਹੀਂ ਆ, ਪਰ ਇਹ ਘਟਨਾ ਯੈਟ ਅਗੇਨ ਬੜੀ ਕੰਸਰਨਿੰਗ ਘਟਨਾ।
ਯਾ ਸੋ ਸੋਮਵਾਰ ਮੰਗਲਵਾਰ ਵਿਚਲੀ ਰਾਤ ਇਹ ਗੋਲੀ ਚੱਲੀ ਹੈ, ਐਗਜੈਕਟਲੀ ਕਿੰਨੇ ਵਜੇ ਚੱਲੀ ਇਹ ਤਾਂ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਇਹਦੇ ਬਾਰੇ ਪੁਲਿਸ ਨੂੰ ਸੂਚਨਾ ਸਵੇਰੇ 11 ਵਜੇ ਕੱਲ੍ਹ ਦਿੱਤੀ ਗਈ
ਜੀ,
ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਕੀਤੀ, ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦਰਵਾਜ਼ੇ ਦੇ ਉੱਤੇ ਜਿਹੜੇ ਨਿਸ਼ਾਨ ਨੇ ਉਹ ਗੋਲੀਆਂ ਦੇ ਨੇ, ਅਤੇ ਜਦੋਂ ਇਹ ਵਾਰਦਾਤ ਵਾਪਰੀ ਆ, ਰੇਡੀਓ ਦੇ ਸਟਾਫ ਦਾ ਦੱਸਣਾ ਵੀ ਉਸ ਵੇਲੇ ਉੱਥੇ ਰੇਡੀਓ 'ਤੇ ਕੋਈ ਮੌਜੂਦ ਨਹੀਂ ਸੀ ਅਤੇ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ, ਬਚਾ ਰਿਹਾ, ਪਰ ਆਫਕੋਰਸ ਐਜ਼ ਯੂ ਮੈਂਸ਼ਨਡ ਵੀ ਇਹ ਕੰਸਰਨਿੰਗ ਘਟਨਾ ਹੈ। ਅਤੇ ਪੁਲਿਸ ਸਰੀ ਪੁਲਿਸ ਸਰਵਿਸ ਦੇ ਸਟਾਫ ਸਾਰਜੈਂਟ ਲਿੰਡਜ਼ੇ ਹੋਟਨ ਦੇ ਮੁਤਾਬਕ ਉਹਨਾਂ ਦਾ ਇਹ ਕਹਿਣਾ, ਕਹਿੰਦੇ ਕਿ ਵੀ ਜਿਹੜੇ ਸਟੇਸ਼ਨ ਦੇ ਓਨਰ ਨੇ ਉਹਨਾਂ ਦੇ ਨਾਲ ਕਹਿੰਦੇ ਪੁਲਿਸ ਦੀ ਪਹਿਲਾਂ ਵੀ ਗੱਲਬਾਤ ਹੋ ਚੁੱਕੀ ਹੈ ਐਕਸਟੋਰਸ਼ਨ ਰਿਲੇਟਡ ਕੇਸਿਸ ਦੇ ਸੰਬੰਧ ਵਿੱਚ ਹੀ, ਅਤੇ ਪਹਿਲਾਂ ਸਾਊਥ ਸਰੀ ਦੇ ਵਿੱਚ ਇੱਕ ਘਰ ਅਤੇ ਇੱਕ ਹੋਰ ਬਿਜ਼ਨਸ ਇੱਥੇ ਸਰੀ ਵਿੱਚ ਟਾਰਗੇਟ ਕੀਤਾ ਗਿਆ, ਅਤੇ ਉਸ ਸੰਬੰਧ ਵਿੱਚ ਸਟੇਸ਼ਨ ਦੇ ਓਨਰ ਨਾਲ ਗੱਲਬਾਤ ਹੁੰਦੀ ਰਹੀ ਹੈ।
ਸੋ ਇਹ ਜਿਹੜੀ ਇਹ ਵੀ ਘਟਨਾ ਵਾਪਰੀ ਆ,
ਇਟ ਕੁਡ ਬੀ ਐਕਸਟੋਰਸ਼ਨ ਰਿਲੇਟਡ,
ਦੇ ਉੱਪਰ ਚੱਲੀਆਂ ਗੋਲੀਆਂ, ਇਹ ਵੀ ਐਕਸਟੋਰਸ਼ਨ ਨਾਲ ਸੰਬੰਧਿਤ, ਕਿਉਂਕਿ ਵਾਸੂ ਜੀ ਵੈਸੇ ਵੀ ਦੇਖੀਏ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ, ਜਿਹੜੀ ਐਕਸਟੋਰਸ਼ਨ ਟਾਸਕ ਫੋਰਸ ਸਥਾਪਿਤ ਕੀਤੀ ਸੀ
ਪ੍ਰੋਵਿੰਸ਼ੀਅਲ
ਕੁਝ ਹਫ਼ਤੇ ਪਹਿਲਾਂ, ਮਿਡਲ ਆਫ ਸਪਟੈਂਬਰ ਦੇ ਵਿੱਚ ਪਿਛਲੇ ਮਹੀਨੇ, ਪ੍ਰੋਵਿੰਸ਼ੀਅਲ ਸਰਕਾਰ ਨੇ ਇਹ ਸਾਰੇ ਮਾਮਲੇ ਦੀ ਇਨਵੈਸਟੀਗੇਸ਼ਨ ਨੂੰ ਹੁਣ ਉਸ ਪ੍ਰੋਵਿੰਸ਼ੀਅਲ ਟਾਸਕ ਫੋਰਸ ਨੇ ਟੇਕ ਓਵਰ ਕਰ ਲਿਆ।
ਹਾਂਜੀ,
ਉਹ 40 ਮੈਂਬਰੀ ਟਾਸਕ ਫੋਰਸ ਦਾ ਮਕਸਦ ਹੀ, ਉਹਦਾ ਪਰਪਸ ਹੀ ਇਹ ਆ ਕਿ ਫਿਰੌਤੀ ਨਾਲ ਸੰਬੰਧਿਤ ਘਟਨਾਵਾਂ ਦੀ ਤਫਤੀਸ਼ ਉਹਨਾਂ ਨੇ ਕਰਨੀ ਆ। ਸੋ ਇਸ ਮਾਮਲੇ ਦੀ ਤਫਤੀਸ਼ ਦਾ ਵੀ ਉਸੇ ਹੀ ਟਾਸਕ ਫੋਰਸ ਨੂੰ ਸੌਂਪ ਦਿੱਤਾ ਜਾਣਾ, ਇਹ ਉਹ ਤੋਂ ਹੀ ਕਲੀਅਰ ਹੁੰਦਾ ਕਿ ਇਹ ਜਿਹੜੀ ਸਾਰੀ ਜਿਹੜੀ ਘਟਨਾ ਹੈ ਇਹਨੂੰ ਵੀ ਫਿਰੌਤੀਆਂ ਦੇ ਮਾਮਲੇ ਨਾਲ ਹੀ ਜੋੜ ਕੇ ਉਸੇ ਲੜੀ ਦੇ ਵਿੱਚ ਦੇਖਿਆ ਜਾ ਰਿਹਾ। ਸਵਾਲ ਤਾਂ ਬਸ ਵੀ ਦੇਖੋ ਇਹ ਪੈਦਾ ਹੁੰਦਾ ਨਾ, ਆਹ ਟਾਸਕ ਫੋਰਸ ਲਾਂਚ ਕੀਤੀ ਗਈ, ਸਿਟੀ ਆਫ ਸਰੀ ਵੱਲੋਂ ਉਸ ਤੋਂ ਟਾਸਕ ਫੋਰਸ ਲਾਂਚ ਹੋਣ ਤੋਂ ਪਹਿਲਾਂ ਲਾਸਟ ਮੰਥ $2.5 ਲੱਖ ਦਾ ਇੱਕ ਇਨਾਮ ਉਹ ਫੰਡ ਜਾਰੀ ਕੀਤਾ ਗਿਆ ਸੀ ਜਾਂ ਐਲਾਨ ਕੀਤਾ ਗਿਆ ਸੀ ਕਿ ਜਿਹੜਾ ਵੀ ਕੋਈ ਵਿਅਕਤੀ ਐਕਸਟੋਰਸ਼ਨ ਸੰਬੰਧਿਤ ਘਟਨਾਵਾਂ ਦੇ ਬਾਰੇ ਜਾਣਕਾਰੀ ਕੋਈ ਸਾਂਝੀ ਕਰੇਗਾ ਜਿਹਦੇ ਨਾਲ ਕੋਈ ਕਿਸੇ ਨੂੰ ਸਜ਼ਾ ਹੋ ਸਕਦੀ ਹੈ ਕਿਸੇ ਦੋਸ਼ੀ ਨੂੰ, ਅਤੇ $2.5 ਲੱਖ ਤੱਕ ਦਾ ਇਨਾਮ, ਉਹ 'ਚੋਂ ਮਲਟੀਪਲ ਇਨਾਮ ਵਗੈਰਾ ਹੋ ਸਕਦੇ ਨੇ, ਪਰ ਉਹਦੇ ਬਾਅਦ ਵੀ ਕੋਈ ਹਲੇ ਤੱਕ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ। ਸੋਮਵਾਰ ਨੂੰ ਹੀ ਫੈਡਰਲ ਸਰਕਾਰ ਵੱਲੋਂ ਵੀ ਆਖਿਰਕਾਰ ਲਾਰੈਂਸ ਬਿਸ਼ਨੋਈ ਗੈਂਗ ਨੂੰ ਟੈਰੋਰਿਸਟ ਐਂਟੀ ਵਜੋਂ ਐਲਾਨ ਕਰ ਦਿੱਤਾ ਜਾਂਦਾ। ਉਹ ਤੋਂ ਬਾਅਦ ਸੋਮਵਾਰ ਮੰਗਲਵਾਰ ਦੀ ਰਾਤ ਇਹ ਘਟਨਾ ਵਾਪਰਦੀ ਹੈ। ਹਾਲਾਂਕਿ ਇਹ ਨਹੀਂ ਪਤਾ ਕਿ ਇਸ ਘਟਨਾ ਦੇ ਪਿੱਛੇ ਕਿਹਦਾ ਹੱਥ ਹੈ, ਪਰ ਜਿਹੜਾ ਇੱਕ ਸੰਕੇਤ ਸਰਕਾਰਾਂ ਵੱਲੋਂ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਟਾਸਕ ਫੋਰਸ ਬਣਾ ਕੇ ਇਨਾਮ ਐਲਾਨ ਕੇ ਟੈਰੋਰਿਸਟ ਐਂਟੀ ਵਜੋਂ ਇੱਕ ਗੈਂਗ ਨੂੰ ਡੈਜੀਗਨੇਟ ਕਰਕੇ ਕਿ ਜੀ ਸਰਕਾਰ ਹੁਣ ਇਹਦੇ ਬਾਰੇ ਸਖ਼ਤ ਕਦਮ ਲੈਣ ਨੂੰ ਉਹਦੇ ਉਸ ਦਿਸ਼ਾ ਦੇ ਵਿੱਚ ਵੱਧ ਰਹੀ ਆ, ਉਹਨਾਂ ਸਖ਼ਤ ਕਦਮਾਂ ਦਾ ਇੰਪੈਕਟ ਕੀ ਹੋ ਰਿਹਾ, ਕਿਉਂਕਿ ਔਨ ਦਾ ਗਰਾਊਂਡ ਇਹ ਘਟਨਾਵਾਂ ਅਜੇ ਵੀ ਜਾਰੀ ਨੇ।
ਬਿਲਕੁਲ, ਸੋ ਪੂਰੇ ਇਲਾਕੇ ਵਾਸਤੇ ਹੀ, ਹੁਣ ਤਾਂ ਪੂਰੇ ਮੁਲਕ ਵਾਸਤੇ ਹੀ ਇੱਕ ਬਹੁਤ ਸੰਜੀਦਾ, ਇੱਕ ਬਹੁਤ ਹੀ ਕੰਸਰਨਿੰਗ ਮਸਲਾ ਬਣ ਚੁੱਕਿਆ।
ਇੱਕ ਨਾ ਵਾਸੂ ਜੀ, ਮੰਡੇ ਸ਼ਾਮੀ 150 ਸਟਰੀਟ ਅਤੇ 76 ਰੈਵਨਿਊ 'ਤੇ ਵੀ ਘਰ 'ਤੇ ਛਾਪੇਮਾਰੀ ਕਰਕੇ ਘੱਟੋ ਘੱਟ ਇੱਕ ਦਰਜਨ ਬੰਦਿਆਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ। ਉਹਦੇ ਬਾਰੇ ਅਜੇ ਤੱਕ ਪੁਲਿਸ ਵੱਲੋਂ ਕੋਈ ਅਫੀਸ਼ੀਅਲ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਉਹ ਵੀ ਦੇਖੋ ਸੋਸ਼ਲ ਮੀਡੀਆ 'ਤੇ ਉਸ ਚੀਜ਼ ਨੂੰ ਲੈ ਕੇ ਸਪੈਕੂਲੇਸ਼ਨ ਬੜੀ ਚੱਲਦੀ ਪਈ ਆ, ਉਹ ਸਪੈਕੂਲੇਸ਼ਨ ਦੇ ਆਧਾਰ 'ਤੇ ਆਪਾਂ ਗੱਲ ਕੋਈ ਨਹੀਂ ਕਰਨੀ। ਪਰ ਜਦੋਂ ਤੱਕ ਸਾਡੇ ਟੀਮ ਮੈਂਬਰ ਪਰਵੇਜ਼ ਜੀ ਵੱਲੋਂ ਪਹੁੰਚ ਵੀ ਕੀਤੀ ਗਈ ਓਵਰ ਲੰਘੇ ਕੱਲ੍ਹ ਪੁਲਿਸ ਤੱਕ ਵੀ ਉਹਦੇ ਉਸ ਘਟਨਾ ਬਾਰੇ ਵੀ ਜਾਣਕਾਰੀ ਦਿਓ, ਅਜੇ ਤੱਕ ਅਧਿਕਾਰਤ ਤੌਰ 'ਤੇ ਪੁਲਿਸ ਵੱਲੋਂ ਕੋਈ ਉਹਦੇ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸਰੀ ਪੁਲਿਸ ਸਰਵਿਸ ਨੇ ਇਹ ਜ਼ਰੂਰ ਕਿਹਾ, ਕਹਿੰਦੇ ਵੀ ਉੱਥੇ RCMP ਨੇ ਰਿਸਪੋਂਡ ਕੀਤਾ ਸੀ, ਕਹਿੰਦੇ ਅਸੀਂ ਉਹਦੇ ਬਾਰੇ ਹੁਣ ਸਾਰੀ ਗੱਲਬਾਤ ਇਕੱਠੀ ਕਰਕੇ ਫਿਰ ਤੁਹਾਨੂੰ ਜਾਣਕਾਰੀ ਪ੍ਰਦਾਨ ਕਰਾਂਗੇ। ਯਾਰ ਇੱਕ ਇਹ ਵੀ ਲੱਗਦਾ ਕਿ ਜਿਹੜਾ ਹਜੇ ਵੀ ਦੇਖੋ ਸਰੀ ਦੇ ਜਿਹੜੇ ਆਪਣੇ ਵੱਖੋ ਵੱਖਰੇ ਕਮਿਊਨਿਟੀਜ਼ ਨੇ, ਉਹ ਪੁਲਿਸਿੰਗ ਦੇ ਪੁਆਇੰਟ ਆਫ ਵਿਊ ਤੋਂ ਭਾਵੇਂ ਪੁਲਿਸ ਆਫ ਜੁਰਿਸਡਿਕਸ਼ਨ ਸਰੀ ਪੁਲਿਸ ਸਰਵਿਸ ਆ, ਪਰ ਜਿਹੜਾ ਰਿਸਪੋਂਡ ਕੀਤਾ ਜਾਂਦਾ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ, ਕੁਝ ਇਲਾਕਿਆਂ 'ਚ RCMP ਆ, ਕੁਝ ਏਰੀਆਜ਼ ਦੇ ਵਿੱਚ ਸਰੀ ਪੁਲਿਸ ਸਰਵਿਸ ਆ, ਕਿ ਜਿਹੜਾ ਇਹ ਸਪਲਿਟ ਜਾਂ ਇਹ ਪੈਚਵਰਕ ਜਿਹਾ ਹੋਇਆ ਕਿਤੇ ਪੁਲਿਸਿੰਗ ਦਾ, ਇਹ ਕਿਤੇ ਕ੍ਰਿਮੀਨਲਸ ਵਾਸਤੇ ਇੱਕ ਰਾਹ ਤਾਂ ਨਹੀਂ ਖੁੱਲ੍ਹਿਆ ਹੋਇਆ ਨੇ।
ਜਾਂ ਦੇਖੋ ਜਦੋਂ ਵੀ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਿਆਂ ਦੀ ਗੱਲ ਹੁੰਦੀ ਹੈ, ਉਦੋਂ ਇਹ ਕਿਹਾ ਜਾਂਦਾ ਕਿ ਜਿਹੜੀਆਂ ਇਹ ਟਾਸਕ ਫੋਰਸਿਸ ਬਣਾਈਆਂ ਜਾ ਰਹੀਆਂ ਨੇ ਜਾਂ ਹੋਰ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ, ਵੀ ਇਹ ਹੌਲੀ ਹੌਲੀ ਇਹਨਾਂ ਦਾ ਜਿਹੜਾ ਇੰਪੈਕਟ ਆ ਉਹ ਨਜ਼ਰ ਆਏਗਾ। ਪਰ ਸਰੀ ਪੁਲਿਸ ਸਰਵਿਸ ਜੋ ਅਸੀਂ ਇੱਥੇ ਲੈ ਕੇ ਆਉਂਦੀ ਹੈ ਸਰੀ ਦੇ ਵਿੱਚ, ਉਹਨੂੰ ਤਾਂ ਹੁਣ ਵਿਜੇ ਜੀ ਸਮਾਂ ਵੀ ਹੋ ਗਿਆ।
ਟ੍ਰਾਂਜੀਸ਼ਨ ਇਟ ਵਾਜ਼ ਨਵੰਬਰ ਆਫ ਲਾਸਟ ਈਅਰ ਜਦੋਂ ਸਰੀ ਪੁਲਿਸ ਸਰਵਿਸ ਪੁਲਿਸ ਆਫ ਜੁਰਿਸਡਿਕਸ਼ਨ ਬਣ ਗਈ ਸੀ,
ਆਲਮੋਸਟ ਇੱਕ ਸਾਲ ਹੋਣ ਲੱਗਿਆ
ਜੀ।
ਤੇ ਵੈਸੇ ਉਸ ਤੋਂ ਪਹਿਲਾਂ ਵੀ ਟ੍ਰਾਂਜੀਸ਼ਨ ਤਾਂ ਸ਼ੁਰੂ ਹੋਏ ਨੂੰ ਕਾਫੀ ਸਾਲ ਹੋ ਗਏ ਹੁਣ। ਸੋ ਸਰੀ ਪੁਲਿਸ ਸਰਵਿਸ ਲਿਆਉਣ ਦੇ ਨਾਲ ਸਰੀ ਦਾ ਕਿੰਨਾ ਕੁ ਸੁਧਾਰ ਹੋਇਆ ਪਬਲਿਕ ਸੇਫਟੀ ਦੇ ਪੁਆਇੰਟ ਆਫ ਵਿਊ ਤੋਂ, ਇਹਦਾ ਤਾਂ ਮੈਨੂੰ ਲੱਗਦਾ ਹੁਣ ਗੱਲ ਕਰਨ ਦਾ ਸਮਾਂ ਆਇਆ ਹੋਇਆ। ਇਹ ਨਹੀਂ ਆਪਾਂ ਕਹਿ ਸਕਦੇ ਕਿ ਹੌਲੀ ਹੌਲੀ ਇਹਦਾ ਪ੍ਰਭਾਵ ਪਤਾ ਲੱਗੇਗਾ, ਪਬਲਿਕ ਸੇਫਟੀ ਕੈਨੋਟ ਵੇਟ। ਤੇ ਜਿਹੜੀ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਿਆਂ ਦੀ ਗੱਲ ਹੈ, ਜਿਹੜੀਆਂ ਟਾਸਕ ਫੋਰਸਿਸ ਮਲਟੀਪਲ ਕਿੰਨੀਆਂ ਸਾਰੀਆਂ ਬਣਾ ਦਿੱਤੀਆਂ ਗਈਆਂ, ਉਸ ਤੋਂ ਬਾਅਦ ਹੁਣ ਹਾਲਾਂਕਿ ਕਿਹਾ ਜਾ ਰਿਹਾ ਵੀ ਜਿਹੜੀ ਆ ਸੂਬਾਈ ਟਾਸਕ ਫੋਰਸ ਹੈ ਵੀ ਇਟ ਵਿਲ ਵਰਕ ਐਜ਼ ਦਾ ਅੰਬਰੇਲਾ ਟਾਸਕ ਫੋਰਸ, ਇਹਨਾਂ ਦੀ ਨਿਗਰਾਨੀ ਹੇਠ ਬਾਕੀ ਸਾਰੀਆਂ ਟਾਸਕ ਫੋਰਸਿਸ ਆਪਣਾ ਆਪਣਾ ਕੰਮ ਕਰਨਗੀਆਂ। ਪਰ ਜੋ ਵੀ ਹੈ ਇਸ ਵੇਲੇ ਪਬਲਿਕ ਸੇਫਟੀ ਦੀ ਸਿਚੁਏਸ਼ਨ ਕੋਈ ਬਹੁਤ ਹੀ ਚੰਗੀ ਕਿ ਬਹੁਤ ਖਰਾਬ ਹੈ ਆਪਣੇ ਸੂਬੇ ਦੇ ਵਿੱਚ।
ਐਬਰਸਫੋਰਡ ਵਾਲਿਆਂ ਨੇ ਆਪਣੀ ਲੈ ਦੀ, ਐਬਰਸਫੋਰਡ ਪੁਲਿਸ ਡਿਪਾਰਟਮੈਂਟ ਨੇ ਪਿਛਲੇ ਦਿਨੀ ਆਪਣੀ ਅਲੱਗ ਟਾਸਕ ਫੋਰਸ ਬਣਾਈ ਆ ਜਿਹੜੀ ਹੈ 40 ਮੈਂਬਰੀ ਪ੍ਰੋਵਿੰਸ਼ੀਅਲ ਟਾਸਕ ਫੋਰਸ ਆ, ਇਹਦੇ ਵਿੱਚ ਵੀ ਐਬਰਸਫੋਰਡ ਪੁਲਿਸ ਦੇ 2 ਅਫਸਰ ਹੈਗੇ ਨੇ।
ਹਾਂਜੀ,
ਸੋ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਵਸੂ ਜੀ ਸਵਾਲ ਆ ਉਹ ਬੜਾ ਜਾਇਜ਼ ਆ। ਹੁਣ ਦੇਖੋ ਭਾਵੇਂ ਜੇ ਅਸੀਂ ਲੋਕਲ ਲੈਵਲ 'ਤੇ ਗੱਲ ਕਰੀਏ, ਤੁਸੀਂ ਪੁਲਿਸ ਟ੍ਰਾਂਜੀਸ਼ਨ ਦਾ ਜ਼ਿਕਰ ਕੀਤਾ, ਬਿਲਕੁਲ ਸਟੀਕ ਪੁਆਇੰਟ ਆ ਕਿ ਪੁਲਿਸ ਟ੍ਰਾਂਜੀਸ਼ਨ ਨੂੰ ਹੁਣ ਸ਼ੁਰੂ ਹੋਇਆ ਅਤੇ ਸਰੀ ਪੁਲਿਸ ਸਰਵਿਸ ਨੂੰ POJ ਪੁਲਿਸ ਆਫ ਜੁਰਿਸਡਿਕਸ਼ਨ ਬਣਿਆ, ਹੁਣ 1 ਸਾਲ ਹੋਣ ਨੂੰ ਆਇਆ, ਆਲਮੋਸਟ ਅਸੀਂ 1 ਸਾਲ ਦੇ ਮਾਰਕ 'ਤੇ ਹਾਂ, ਨੈਕਸਟ ਮੰਥ ਇਟ ਵਿਲ ਬੀ 1 ਈਅਰ। ਫਿਰ ਜੇ ਸਿਟੀ ਵੱਲੋਂ ਇੱਕ ਇਨਾਮ ਦੀ ਰਾਸ਼ੀ ਐਲਾਨੀ ਗਈ, ਪ੍ਰੋਵਿੰਸ ਵੱਲੋਂ ਟਾਸਕ ਫੋਰਸ ਬਣਾਈ ਗਈ, ਪ੍ਰੋਵਿੰਸ ਨੇ ਹੋਰ ਫੰਡਿੰਗ ਵਗੈਰਾ ਜਾਰੀ ਕੀਤੀ ਆ, ਉਹ ਅਤੇ ਫੈਡਰਲ ਸਰਕਾਰ ਜੋ ਅਸੀਂ ਆਲ ਲੈਵਲਸ ਆਫ ਗਵਰਨਮੈਂਟ ਦੇਖ ਲਈਏ ਨਾ, ਕਿ ਪੁਲਿਸ ਟ੍ਰਾਂਜੀਸ਼ਨ ਤੋਂ ਲੈ ਕੇ ਫਿਰ ਸਿਟੀ ਵੱਲੋਂ ਐਲਾਨੇ ਗਏ $2.5 ਲੱਖ ਤੱਕ ਦੀ ਇਨਾਮ ਰਾਸ਼ੀ, ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਐਲਾਨੀ ਗਈ ਟਾਸਕ ਫੋਰਸ ਅਤੇ ਜਾਰੀ ਕੀਤੀ ਹੋਰ ਐਡੀਸ਼ਨਲ ਫੰਡਿੰਗ ਤਾਂ ਕਿ ਇਸ ਤਰ੍ਹਾਂ ਦੇ ਕ੍ਰਾਈਮ ਦੇ ਨਾਲ ਨਜਿੱਠਿਆ ਜਾ ਸਕੇ, ਫੈਡਰਲ ਸਰਕਾਰ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੱਕ ਟੈਰੋਰਿਸਟ ਐਂਟੀ ਦਾ ਦਰਜਾ ਦੇ ਦਿੱਤਾ ਜਾਣਾ ਲੰਘੇ ਸੋਮਵਾਰ ਪਰਸੋਂ। ਇਹ ਸਭ ਤੋਂ ਬਾਅਦ ਕੀ ਜਿਹੜੇ ਸੰਕੇਤ, ਕਿਉਂਕਿ ਇਹਦੇ ਨਾਲ ਪ੍ਰਭਾਵ ਤਾਂ ਇਹ ਪਏਗਾ ਨਾ ਵੀ ਸਿਗਨਲ ਇਜ਼ ਵੈਰੀ ਕਲੀਅਰ ਕਿ ਗਵਰਨਮੈਂਟ ਵੱਲੋਂ ਇਹਨਾਂ ਇਸ਼ੂਜ਼ ਦੇ ਉੱਪਰ ਹੁਣ ਬੜੀ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ, ਪਰ ਉਹਦਾ ਇੰਪੈਕਟ ਇਹ ਹੋ ਰਿਹਾ ਕਿ ਘਟਨਾਵਾਂ ਅਜੇ ਵੀ ਉਸੇ ਤਰ੍ਹਾਂ ਜਾਰੀ ਨੇ। ਸੋ ਇਹਦੇ ਬਾਰੇ ਪ੍ਰੋਗਰਾਮ ਦੇ ਅਗਲੇ ਹਿੱਸਿਆਂ ਦੇ ਵਿੱਚ ਵੀ ਵਾਸੂ ਜੀ ਗੱਲਬਾਤ ਹੋਣੀ ਆ, ਸੋ ਹੋਰ ਡਿਸਕਸ਼ਨ ਇਹਦੇ ਬਾਰੇ ਅੱਗੇ ਕਰਦੇ ਹਾਂ। ਅੱਜ ਪਬਲਿਕ ਸੇਫਟੀ ਮਿਨਿਸਟਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ, ਪ੍ਰੋਵਿੰਸ਼ੀਅਲ ਪਬਲਿਕ ਸੇਫਟੀ ਮਿਨਿਸਟਰ ਨੀਨਾ ਕਰੀਗਰ, ਸਰੀ ਦੇ ਮੇਅਰ ਬਰਿੰਡਾ ਲੋਕ ਨੇ ਆਉਣਾ, ਸਾਬਕਾ ਮੇਅਰ ਡੱਗ ਮਕੱਲਮ ਵੀ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ, ਅਤੇ ਓਪਨ ਲਾਈਨ ਸੈਗਮੈਂਟ 'ਚ ਵੀ ਸੁਣਨ ਵਾਲਿਆਂ ਨਾਲ ਇਸੇ ਬਾਰੇ ਗੱਲ ਕਰਾਂਗੇ।
ਅਤੇ ਇਸੇ ਮੈਂ ਇੱਕ ਵਾਰ ਫਿਰ ਕਹਿਣਾ ਚਾਹਾਂਗਾ ਕਿ ਮਿਊਨਿਸਪਲ ਚੋਣਾਂ ਆ ਰਹੀਆਂ ਨੇ
ਜੀ,
ਅਤੇ ਮਾਹੌਲ ਜਿਹੜਾ ਹੌਲੀ ਹੌਲੀ ਗਰਮਾਉਣਾ ਸ਼ੁਰੂ ਹੋ ਰਿਹਾ।
ਯੈਸ,
ਅਸੀਂ ਇੱਕ ਵਾਰ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਵੀ ਅਸੀਂ ਆਪਣੇ ਪਿਛਲੇ ਮਿਊਨਿਸਪਲ ਇਲੈਕਸ਼ਨ, ਪ੍ਰੋਵਿੰਸ਼ੀਅਲ ਇਲੈਕਸ਼ਨ ਅਤੇ ਫੈਡਰਲ ਇਲੈਕਸ਼ਨ
ਜੀ
ਇੱਕ ਤਰੀਕੇ ਨਾਲ ਜ਼ਾਇਆ ਕਰ ਲਏ। ਸੋ ਸਰੀ ਵਾਲੇ ਇਸ ਵਾਰ ਸੋਚਣ ਅਤੇ ਸਾਰੀਆਂ ਮਿਊਨਿਸਪੈਲਿਟੀਜ਼ ਆਪਣੇ ਆਪਣੇ ਪੱਧਰ 'ਤੇ ਸੋਚਣ
ਜੀ
ਕਿ ਹੁਣ ਜਿਹੜਾ ਮਿਊਨਿਸਪਲ ਇਲੈਕਸ਼ਨ ਆ ਰਿਹਾ ਇਹਦੇ ਵਿੱਚ ਪ੍ਰਮੁੱਖ ਮੁੱਦਾ ਤੁਸੀਂ ਕਿਹੜੀ ਚੀਜ਼ ਨੂੰ ਬਣਾਉਣਾ ਚਾਹੁੰਦੇ
ਹੋ।
ਪ੍ਰਮੁੱਖ ਮੁੱਦਾ ਤਾਂ ਹੁਣ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਲੱਗਦਾ ਪਬਲਿਕ ਸੇਫਟੀ ਬਣੇਗਾ, ਪਰ ਪਬਲਿਕ ਸੇਫਟੀ ਦੇ ਲਿਹਾਜ਼ ਤੋਂ ਦੇ ਵਿਊ ਪੁਆਇੰਟ ਤੋਂ ਤੁਹਾਡੀ ਮੰਗ ਕੀ ਰਹਿੰਦੀ ਹੈ ਉਹ ਬਹੁਤ ਸੋਚ ਵਿਚਾਰ ਕੇ ਕੋਈ ਕਦਮ ਚੁੱਕਣਾ ਚਾਹੀਦਾ ਜਾਂ ਮੰਗ ਸਾਹਮਣੇ ਰੱਖਣੀ ਚਾਹੀਦੀ ਹੈ। ਇੱਕ ਹੋਰ ਇਲੈਕਸ਼ਨ ਜ਼ਾਇਆ ਨਹੀਂ ਕਰਨਾ ਚਾਹੀਦਾ।
ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ,
ਕਿਉਂਕਿ ਅਸੀਂ ਕਈ ਵਾਰੀ ਅਸੀਂ ਟੋਕਨ ਵਾਅਦਿਆਂ ਦੇ ਵਿੱਚ ਪੂਰਾ ਇਲੈਕਸ਼ਨ ਇੱਕ ਜ਼ਾਇਆ ਕਰ ਲੈਂਦੇ, ਫਿਰ ਇਲੈਕਸ਼ਨ ਮੁੜ ਕੇ 4 ਸਾਲ ਬਾਅਦ ਆਉਂਦਾ।
ਤੇ ਵਾਸੂ ਜੀ, ਇਲੈਕਸ਼ਨ ਵੇਲੇ ਕਈ ਵਾਰੀ ਇਹ ਵੀ ਹੁੰਦਾ ਕਿ ਬਹੁਤ ਸਾਰੇ ਅਜਿਹੇ ਡਿਸਟਰੈਕਟ ਕਰਨ ਵਾਲੇ ਇਸ਼ੂਜ਼ ਫੋਰਫਰੰਟ 'ਤੇ ਆ ਜਾਂਦੇ ਨੇ। ਦਿਸ ਇਜ਼ ਨੋਟ ਜਸਟ ਅਬਾਊਟ ਐਨੀ ਵਨ ਪਰਟੀਕੁਲਰ ਇਲੈਕਸ਼ਨ, ਅਸੀਂ ਵਾਰ ਵਾਰ ਇਹ ਚੀਜ਼ ਦੇਖੀ ਆ ਕਿ ਜਿਹੜੀਆਂ ਚੀਜ਼ਾਂ ਬਾਰੇ ਤੁਸੀਂ 4 ਸਾਲ ਡਿਸਕਸ਼ਨ ਕਰ ਰਹੇ ਹੋ ਨਾ, ਜਦੋਂ ਇਲੈਕਸ਼ਨ ਤੋਂ ਪਹਿਲਾਂ ਵਾਲੇ 3-4 ਮਹੀਨੇ ਹੁੰਦੇ ਨੇ ਉਦੋਂ ਜਿਹੜੀ ਗੱਲਬਾਤ ਹੈ ਉਹਨੂੰ ਮੋੜ ਹੀ ਕੋਈ ਹੋਰ ਦੇ ਦਿੱਤਾ ਜਾਂਦਾ,
ਅਚਾਨਕ ਡੋਨਲਡ ਟਰੰਪ ਆ ਜਾਂਦਾ।
ਹਾਂ, ਉਦੋਂ ਜਾਂ ਕੋਈ ਹੋਰ ਅਜਿਹਾ ਇਸ਼ੂ ਆ ਜਿਹੜਾ ਕਿ ਸੈਂਟਰ ਸਟੇਜ ਲੈ ਜਾਂਦਾ, ਅਤੇ ਜਿਹੜੇ ਜਿਹੜੀਆਂ ਪ੍ਰੋਬਲਮਸ ਨਾਲ ਲੋਕ 3.5 ਸਾਲ ਤੋਂ ਜੂਝਦੇ ਆ ਰਹੇ ਹੁੰਦੇ ਨੇ ਉਹ ਅਖੀਰਲੇ 6 ਮਹੀਨਿਆਂ ਦੇ ਵਿੱਚ ਜਾ ਕੇ ਉਹ ਸੂਰਤ ਹੀ ਬਦਲ ਜਾਂਦੀ ਹੈ।
ਡੋਨਲਡ ਟਰੰਪ ਤਾਂ ਜਿਵੇਂ ਕੈਨੇਡਾ ਵਾਸਤੇ ਮਾਊ ਬਣ ਗਿਆ, ਬੱਚਿਆਂ ਨੂੰ ਕਿਹਾ ਮਾਊ ਆ ਜਾਊਗਾ। ਸੋ ਇਹ ਮਾਊ ਵਾਲੇ ਜਿਹੜੇ ਇਸ਼ੂ ਹੈਗੇ ਨਾ, ਇਹਨਾਂ ਤੋਂ ਬਚਣਾ ਚਾਹੀਦਾ, ਇਲੈਕਸ਼ਨ ਤੋਂ ਪਹਿਲਾਂ ਇਹ ਅਚਾਨਕ ਪਤਾ ਨਹੀਂ ਕਿਧਰੋਂ ਆ ਜਾਂਦੇ ਨੇ।
ਪਰ ਬਸ ਜੀ, ਟਰੰਪ ਮੈਨੂੰ ਲੱਗਦਾ ਮਾਊ ਨਾਲੋਂ ਵੀ ਜ਼ਿਆਦਾ ਕਿਤੇ ਉਹ ਤਾਂ ਇੱਕ ਡਰਾਉਣਾ ਦੈਂਤ ਬਣੇ ਹੋਏ ਨੇ ਕੁਝ ਇੰਡਸਟਰੀਜ਼ ਵਾਸਤੇ,
ਕੁਝ ਬਣੇ ਹੋਏ ਨੇ, ਕੁਝ ਸਾਡਿਆਂ ਨੇ ਬਣਾਇਆ,
ਕੁਝ ਸਾਡਿਆਂ ਨੇ ਬਣਾਇਆ ਵੀ ਹੋਇਆ। ਅੱਜ ਟਰੰਪ ਨਾਲ ਰਿਲੇਟਡ ਨਾ ਕੁਝ ਖਬਰਾਂ, ਮੋਰ ਦੈਨ 1 ਖਬਰਾਂ ਦਾ ਜ਼ਿਕਰ ਹੋਣਾ, ਪਰ ਉਹਨਾਂ ਸਾਰੀਆਂ ਖਬਰਾਂ ਦੀਆਂ ਤਾਰਾਂ ਫਿਰ ਕੈਨੇਡਾ ਦੇ ਨਾਲ ਵੀ ਜੁੜਦੀਆਂ ਨੇ, ਕਿਉਂਕਿ ਇੰਪੈਕਟ ਉਹਦਾ ਕੈਨੇਡਾ ਦੇ ਉੱਪਰ,
ਕਰੰਟ ਸਾਨੂੰ ਹੀ ਪੈਂਦਾ,
ਕਰੰਟ ਸਾਨੂੰ ਹੀ ਪੈਂਦਾ। ਸੋ ਅੱਗੇ ਚੱਲ ਕੇ ਉਸ ਬਾਰੇ ਗੱਲਬਾਤ ਕਰਦੇ ਹਾਂ। ਬਸ ਜੀ, ਬ੍ਰੇਕ ਲਈਏ ਛੋਟੀ ਜਿਹੀ ਇੱਕ, ਜਾਂ ਬ੍ਰੇਕ ਤੋਂ ਪਹਿਲਾਂ ਇੱਕ ਗੱਲ ਹੋਰ ਸਾਂਝੀ ਕਰ ਲਈਏ ਕੁਇਕਲੀ, ਵੈਰੀ ਕੁਇਕਲੀ। ਜਿਹੜੀ BC ਜਨਰਲ ਇੰਪਲੋਈਜ਼ ਯੂਨੀਅਨ ਦੀ ਸਟ੍ਰਾਈਕ ਚੱਲਦੀ ਆ ਰਹੀ ਹੈ ਬਸੂ ਜੀ, ਹੁਣ 5ਵਾਂ ਹਫ਼ਤਾ ਹੋ ਗਿਆ, 34,000 ਮੈਂਬਰਸ ਦੀ ਇਸ ਯੂਨੀਅਨ ਦੇ ਤਕਰੀਬਨ 15,000 ਮੁਲਾਜ਼ਮ ਹੁਣ ਜੋਬ ਐਕਸ਼ਨ ਦਾ ਹਿੱਸਾ ਬਣੇ ਹੋਏ ਨੇ। ਇਹ ਹਰ ਲੰਘਦੇ ਹਫ਼ਤੇ ਦੇ ਨਾਲ ਇਸ ਸਟ੍ਰਾਈਕ ਦੇ ਵਿੱਚ ਵਾਧਾ ਹੁੰਦਾ ਰਿਹਾ, ਇਹਦਾ ਵਿਸਥਾਰ ਹੁੰਦਾ ਰਿਹਾ, ਅਤੇ ਜਦੋਂ ਦਾ ਲਿਕਰ ਡਿਸਟ੍ਰੀਬਿਊਸ਼ਨ ਬ੍ਰਾਂਚ ਅਤੇ ਸੂਬੇ ਵਿਚਲੇ ਤਕਰੀਬਨ 200 ਲਿਕਰ ਸਟੋਰਸ ਦੇ ਵਿੱਚੋਂ 77 ਲਿਕਰ ਸਟੋਰਸ ਦੇ ਹੁਣ ਪਿਕਟਿੰਗ ਹੋ ਰਹੀ ਆ, ਉਹਦੇ ਕਰਕੇ ਰੈਸਟੋਰੈਂਟ ਇੰਡਸਟਰੀ ਨੈਚੁਰਲੀ ਬੜੀ ਪਰੇਸ਼ਾਨ ਆ। ਅਤੇ ਜੇ 34,000 ਦੇ ਵਿੱਚੋਂ 15,000 ਮੈਂਬਰਸ ਜੇ ਜੋਬ ਐਕਸ਼ਨ 'ਤੇ ਹੋਣ, ਤਾਂ ਇੱਕ ਯੂਨੀਅਨ ਦਾ ਲਾ ਲਓ ਵੀ ਤਕਰੀਬਨ ਅੱਧਾ ਹਿੱਸਾ ਆਲਰੇਡੀ ਸਟ੍ਰਾਈਕ 'ਤੇ ਜਾ ਚੁੱਕਾ, ਅਤੇ ਅਜੇ ਤੱਕ ਬਿਟਵੀਨ ਦੀ ਗਵਰਨਮੈਂਟ ਐਂਡ ਦ ਯੂਨੀਅਨ ਕੋਈ ਵੀ ਸਹਿਮਤੀ ਨਹੀਂ ਬਣ ਪਾਈ। ਸੋਮਵਾਰ ਨੂੰ ਵੀ ਇਹਨਾਂ ਦੀ ਗੱਲਬਾਤ ਹੋਈ ਸੀ, ਪਰ ਉਹ ਵੀ ਕੋਈ ਉਹਦੇ ਵਿੱਚੋਂ ਵੀ ਕੋਈ ਕਾਮਨ ਗਰਾਊਂਡ ਨਹੀਂ ਮਿਲ ਸਕਿਆ।
ਯਾ, ਸੋ ਸੋਮਵਾਰ ਜਿਹੜੀ ਗੱਲਬਾਤ ਹੋਈ ਉਸ ਤੋਂ ਕਾਫੀ ਉਮੀਦਾਂ ਸਨ, ਕਿਉਂਕਿ ਸ਼ੁੱਕਰਵਾਰ ਸ਼ਾਮ ਇਹ ਦੱਸਿਆ ਗਿਆ ਸੀ ਕਿ ਵੀ ਇਨਵੀਟੇਸ਼ਨ ਆਇਆ ਹੈ। ਸੋ ਵੀਰਵਾਰ ਸ਼ਾਮ ਇਹ ਗੱਲ ਆ ਗਈ ਸੀ ਕਿ ਜੀ ਇਨਵੀਟੇਸ਼ਨ ਆਇਆ ਸਰਕਾਰ ਵੱਲੋਂ ਕਿ ਹੁਣ ਸਰਕਾਰ ਨੇ ਆਪ ਕਿਹਾ ਵੀ ਅਸੀਂ ਤੁਹਾਡਾ ਦੁਆਰਾ ਗੱਲਬਾਤ ਕਰਨਾ ਚਾਹੁੰਦੇ ਹਾਂ। ਯੂਨੀਅਨ ਨੇ ਕਿਹਾ ਸੀ, ਉਸ ਤਰ੍ਹਾਂ ਕਿਹਾ ਸੀ ਵੀ ਚਲੋ ਆ ਜਾਓ, ਕੱਲ ਹੀ ਕਰ ਲੈਂਦੇ ਗੱਲ, ਪਰ ਕਹਿੰਦੇ ਅਵੇਲੇਬਿਲਿਟੀ ਜੋ ਸਾਰੀਆਂ ਅਪੁਆਇੰਟਮੈਂਟਸ ਦੇ ਹਿਸਾਬ ਨਾਲ ਸੋਮਵਾਰ ਦਾ ਮੂਹਰਤ ਨਿਕਲਿਆ। ਸੋ ਸੋਮਵਾਰ ਕਿੰਨੇ ਵਜੇ ਦਾ ਮੂਹਰਤ, ਇਹਨੂੰ ਲੈ ਕੇ ਸਵਾਲ ਸੀ। ਸੋ ਯੂਨੀਅਨ ਦਾ ਕਹਿਣਾ ਵੀ ਸਾਡੀ ਬੇਇੱਜ਼ਤੀ ਬੜੀ ਕਰਤੀ, ਕਹਿੰਦੇ ਅਸੀਂ ਟੇਬਲ ਤੇ ਬੈਠੇ ਰਹੇ, ਕਿੰਨੇ ਘੰਟੇ ਬਾਅਦ ਕਹਿੰਦੇ ਸਰਕਾਰ ਦੇ ਨੁਮਾਇੰਦੇ ਉੱਥੇ ਪਹੁੰਚੇ। ਸਰਕਾਰ ਵੱਲੋਂ ਗੱਲਬਾਤ ਨੂੰ ਲੀਡ ਕੀਤਾ ਜਾ ਰਿਹਾ ਬ੍ਰੈਂਡਾ ਬੇਲੀ ਵੱਲੋਂ, ਸਾਡੇ ਫਾਈਨੈਂਸ ਮਿਨਿਸਟਰ ਵੱਲੋਂ। ਉਹਨਾਂ ਨੇ ਕਿਹਾ, ਕਹਿੰਦੇ ਕਿ ਨਹੀਂ, ਯੂਨੀਅਨ ਨੂੰ ਗਲਤੀ ਲੱਗੀ ਹੈ, ਕਹਿੰਦੇ ਸਾਡੇ ਵੱਲੋਂ ਜਿਹੜਾ ਫੋਨ ਗਿਆ ਸੀ, ਅਸੀਂ ਕਿਹਾ ਸੀ ਵੀ ਵੀ ਵਿਲ ਟਾਕ ਐਟ ਨੂਨ, 12 ਵਜੇ ਕਹਿੰਦੇ ਦੁਪਹਿਰੇ ਗੱਲ ਹੋਏਗੀ, ਪਰ ਯੂਨੀਅਨ ਵਾਲੇ ਕਹਿੰਦੇ ਸਵੇਰੇ 9 ਵਜੇ ਹੀ ਆ ਗਏ, ਸਾਡੀ ਗਲਤੀ ਨਹੀਂ, ਕਹਿੰਦੇ ਮਿਸਕਮਿਊਨੀਕੇਸ਼ਨ ਹੋ ਗਿਆ।
ਉਹ ਈਸਟਰਨ ਸਮਾਂ ਤਾਂ ਨਹੀਂ ਮੰਨ ਲਿਆ, ਪਰ ਸਾਰੇ ਬੀਸੀ ਵਾਲੇ।
ਸੋ ਇਹ ਸਾਰੀ ਜੋ ਗੱਲਬਾਤ ਹੋਈ, ਫਿਰ ਉਹ ਕੁਝ ਹੀ ਘੰਟਿਆਂ ਦੇ ਵਿੱਚ ਗੱਲਬਾਤ ਟੁੱਟ ਗਈ। ਯੂਨੀਅਨ ਦਾ ਕਹਿਣਾ ਸੀ ਵੀ ਸਰਕਾਰ ਨੇ ਸਾਡੀ ਪਹਿਲਾਂ ਤਾਂ ਟਾਈਮ ਨੂੰ ਲੈ ਕੇ ਕਹਿੰਦੇ ਇਨਸਲਟ ਕੀਤੀ, ਦੂਜਾ ਜਿਹੜਾ ਆਫਰ ਦਿੱਤਾ ਕਹਿੰਦੇ ਉਹਦੇ ਵਿੱਚ ਕੋਈ ਖਾਸ ਕਹਿੰਦੇ ਉਹਨਾਂ ਨੇ ਇਜ਼ਾਫਾ ਪਹਿਲਾਂ ਨਾਲੋਂ ਕੀਤਾ ਹੀ ਨਹੀਂ। ਪਹਿਲਾਂ ਜਿਹੜੀ ਗੱਲ ਹੁੰਦੀ ਸੀ ਕਿ ਸਰਕਾਰ ਵੱਲੋਂ 3.5% ਦਾ ਵਾਧਾ ਆਫਰ ਕੀਤਾ ਜਾ ਰਿਹਾ ਸੀ 2 ਸਾਲਾਂ ਦੇ ਵਿੱਚ, ਸਰਕਾਰ ਕਹਿੰਦੀ ਸੀ ਅਸੀਂ 4.5% ਆਫਰ ਕਰ ਰਹੇ ਹਾਂ, ਅਤੇ ਹੁਣ ਉਹ ਜਿਹੜਾ ਵੀ ਕੋਈ ਫਾਰਮੂਲਾ ਹੈ ਸੋ 3.5% ਤੋਂ ਵਧਾ ਕੇ ਦੱਸਿਆ ਜਾਂਦਾ ਕਿ ਹੁਣ ਸਰਕਾਰ ਨੇ ਸ਼ਾਇਦ 5% ਹੀ ਆਫਰ ਕੀਤਾ। ਸਾਨੂੰ ਪਤਾ ਯੂਨੀਅਨ ਵੱਲੋਂ ਮੰਗ ਕੀਤੀ ਜਾ ਰਹੀ ਹੈ 8.25% ਦੇ ਵਾਧੇ ਦੀ 2 ਸਾਲਾਂ ਦੇ ਵਿੱਚ, ਸਰਕਾਰ ਹੁਣ ਆਫਰ ਕਰ ਰਹੀ ਹੈ ਕਥਿਤ ਤੌਰ 'ਤੇ 5%।
ਅਤੇ ਵਾਸੂ ਜੀ, ਇਹ ਅਜੇ 34,000 ਮੈਂਬਰ ਵਾਲੀ ਇਹ ਯੂਨੀਅਨ ਹੈ, ਪਰ ਫੈਡਰਲ ਪ੍ਰੋਵਿੰਸ਼ੀਅਲ ਸਰਕਾਰ ਦੇ 4.5 ਲੱਖ ਤੋਂ ਵੀ ਜ਼ਿਆਦਾ ਟੋਟਲ ਮੁਲਾਜ਼ਮ ਨੇ ਪਬਲਿਕ ਸੈਕਟਰ ਦੇ ਵਿੱਚ, 183 ਵੱਖੋ ਵੱਖਰੇ ਕੰਟਰੈਕਟਸ ਨੇ। ਇਸ ਯੂਨੀਅਨ ਦੇ ਨਾਲ ਜਿਸ ਨੰਬਰ 'ਤੇ ਨਿਬੇੜਾ ਹੁੰਦਾ ਉਹ ਇੱਕ ਤਰ੍ਹਾਂ ਬੈਂਚ ਮਾਰਕ ਬਣ ਜਾਣਾ ਬਾਕੀ ਦੀਆਂ ਯੂਨੀਅਨਸ ਵਾਸਤੇ ਵੀ ਕਿ ਉੱਥੇ ਹੀ ਜਿਹੜੀ ਸੈਟਲਮੈਂਟ ਆ ਬਾਕੀ ਯੂਨੀਅਨਸ ਦੇ ਕੰਟਰੈਕਟਸ ਦੀ ਵੀ ਹੋਏਗੀ। ਅਤੇ ਜਿੰਨੇ ਜੇ ਅਸੀਂ ਦੇਖੀਏ ਅਕਰੋਸ ਦਾ ਬੋਰਡ ਜਿੰਨੇ ਵੀ ਪ੍ਰੋਵਿੰਸ਼ਲ ਸਰਕਾਰ ਦੇ ਮੁਲਾਜ਼ਮ ਨੇ, ਜੇ ਤਨਖਾਹ ਦੇ ਵਿੱਚ 1% ਵਾਧਾ ਹੁੰਦਾ ਤਾਂ ਉਹਦੇ ਨਾਲ ਸਰਕਾਰੀ ਖਰਚੇ ਦੇ ਵਿੱਚ ਸਾਲਾਨਾ $532 million ਐਡ ਹੋ ਜਾਂਦੇ ਨੇ।
ਹਾਂਜੀ, ਸੋ
ਅੱਛਾ ਅੱਜ ਨੂੰ ਲੈ ਕੇ ਰੈਲੀ ਹੋ ਰਹੀ ਹੈ ਬਾਏ ਦਾ ਵੇ ਇੱਕ ਵੈਨਕੂਵਰ 'ਚ।
ਸੋ ਯਾ ਸੋਲੀਡੈਰਿਟੀ ਰੈਲੀ ਹੈ, ਇਸੇ ਤਰ੍ਹਾਂ ਦੀ ਰੈਲੀ ਪਹਿਲਾਂ ਵਿਕਟੋਰੀਆ 'ਚ ਹੋ ਕੇ ਹਟੀ ਹੈ ਜਿਹਦੇ ਵਿੱਚ ਬਾਕੀ ਯੂਨੀਅਨਸ ਵੀ BCGU ਦੇ ਨਾਲ ਆ ਕੇ ਖੜਦੀਆਂ ਨੇ। ਇੰਟਰਸਟਿੰਗਲੀ ਵਿਕਟੋਰੀਆ ਵਾਲੀ ਰੈਲੀ ਦੇ ਵਿੱਚ ਹੋਸਪਿਟਲ ਇੰਪਲੋਈਜ਼ ਯੂਨੀਅਨ ਵੀ ਨਾਲ ਖੜੇ ਸੀ ਆ ਕੇ
ਜੀ,
ਹੋਸਪਿਟਲ ਇੰਪਲੋਈਜ਼ ਯੂਨੀਅਨ, ਜਿਨ੍ਹਾਂ ਦੇ ਨਾਲ ਸਰਕਾਰ ਕਹਿੰਦੀ ਸੀ ਵੀ ਸਾਡਾ ਫਰੇਮਵਰਕ ਅਗਰੀਮੈਂਟ ਹੋ ਗਿਆ
ਜੀ ਜੀ
ਕਿ ਜੀ ਜਿਨ੍ਹਾਂ ਇਹਨਾਂ ਦੀ ਤਨਖਾਹਾਂ ਦੇ ਵਿੱਚ ਵਾਧਾ ਹੋਣਾ ਉਹਨੂੰ ਲੈ ਕੇ ਸਹਿਮਤੀ ਬਣ ਗਈ ਆ। ਪਰ HEU ਦਾ ਵੀ ਇਹ ਕਹਿਣਾ, BCGU ਖਾਸ ਕਰਕੇ ਇਸ ਗੱਲ ਨੂੰ ਹਾਈਲਾਈਟ ਕਰ ਰਹੀ ਹੈ, ਕਹਿੰਦੇ ਫਰੇਮਵਰਕ ਅਗਰੀਮੈਂਟ ਹੋਇਆ, ਡੀਲ ਨਹੀਂ ਹੋਈ
ਜੀ।
ਤੇ ਕਹਿੰਦੇ ਵੀ ਉਹ ਜਿਹੜਾ ਗੱਲ ਕਰ ਰਹੀ ਹੈ ਸਰਕਾਰ ਵੀ ਉਹ ਲੋਕਾਂ ਨੂੰ ਮਿਸਲੀਡ ਕੀਤਾ ਜਾ ਰਿਹਾ। ਸੋ HEU ਸਮੇਤ ਹੋਰ ਕਈ ਸਾਰੀਆਂ ਯੂਨੀਅਨਸ ਅੱਜ ਸੋਲੀਡੈਰਿਟੀ ਰੈਲੀ ਦੇ ਵਿੱਚ ਸ਼ਾਮਲ ਹੋਣਗੀਆਂ। ਵੈਨਕੂਵਰ ਆਰਟ ਗੈਲਰੀ ਤੋਂ ਲੈ ਕੇ ਜੈਕਪੂਲ ਪਲਾਜ਼ਾ ਤੱਕ, ਵਾਟਰ ਫਰੰਟ ਤੱਕ ਇਹ ਰੈਲੀ ਜਾਏਗੀ।
ਵਾਸੂ ਜੀ, ਦੋ ਛੁਟਕਲ ਪੁਟਕਲ ਖਬਰਾਂ ਹੋਰ ਸਾਂਝੀਆਂ ਕਰ ਲਈਏ। ਵਾਸੂ ਜੀ, ਮਿਸ਼ੀਗਨ ਦੇ ਗਵਰਨਰ ਗ੍ਰੈਚਨ ਵਿਟਮਰ ਉਹ ਟੋਰੋਂਟੋ ਆਏ ਹੋਏ ਨੇ ਅਤੇ ਹੁਣੇ ਕੁਝ ਮਿੰਟ ਪਹਿਲਾਂ ਟੋਰੋਂਟੋ ਦੇ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਨਾਲ ਖੜ ਕੇ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਮਿਸ਼ੀਗਨ, ਸਟੇਟ ਆਫ ਮਿਸ਼ੀਗਨ ਕੈਨੇਡਾ ਦੇ ਨਾਲ ਆਪਣੇ ਸੰਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ ਚਾਹੁੰਦੀ ਹੈ। ਇਹ ਸਭ ਉਦੋਂ ਜਦੋਂ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਲੰਘੇ ਕੱਲ੍ਹ ਇੱਕ ਵਾਰ ਫਿਰ ਤੋਂ ਆਖ ਦਿੱਤੀ ਗਈ ਆ।
ਯਾ ਗ੍ਰੈਚਨ ਵਿਟਮਰ ਡੈਮੋਕਰੈਟ ਨੇ,
ਡੈਮੋਕਰੈਟ ਨੇ ਜੀ। ਸੋ ਇਹ ਗੱਲ ਹੋ ਰਹੀ ਹੈ ਇੱਕ ਤਾਂ। ਦੂਜੀ ਗੱਲ ਇਹ ਵਾਸੂ ਜੀ, ਅੱਜ ਐਲਬਰਟਾ ਸੂਬੇ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਕਿਸੇ ਇੱਕ ਮੇਜਰ ਪ੍ਰੋਜੈਕਟ ਸੰਬੰਧੀ ਅਨਾਊਂਸਮੈਂਟ ਕੀਤੀ ਜਾਣੀ ਆ। ਅਜੇ ਤੱਕ ਇਹ ਨਹੀਂ ਪਤਾ ਕਿ ਉਹ ਪ੍ਰੋਜੈਕਟ ਕਿਹੜਾ ਹੋ ਸਕਦਾ, ਡਿਟੇਲਸ ਨਹੀਂ ਪਤਾ, ਪਰ ਕੀ ਵਾਸੂ ਜੀ ਇਹ ਉਹੀ ਆਇਲ ਪਾਈਪਲਾਈਨ ਬਾਰੇ ਕੋਈ ਪ੍ਰਾਈਵੇਟ ਕੰਪਨੀ ਆਪਣਾ ਪ੍ਰਪੋਜ਼ਲ ਸਾਂਝਾ ਕਰ ਸਕਦੀ ਆ ਜਿਹੜੀ ਆਇਲ ਪਾਈਪਲਾਈਨ ਐਲਬਰਟਾ ਵਾਲੇ ਚਾਹੁੰਦੇ ਨੇ ਕਿ ਐਲਬਰਟਾ ਤੋਂ BC ਦੇ ਨੌਰਥ ਕੋਸਟ ਤੱਕ ਬਣ ਸਕੇ?
ਯਾ ਕਿਉਂਕਿ ਸੁਣਨ 'ਚ ਇਹੀ ਆ ਰਿਹਾ ਕਿ ਵੀ ਕਿਸੇ ਆਇਲ ਪਾਈਪਲਾਈਨ ਪ੍ਰੋਜੈਕਟ ਬਾਰੇ ਡੈਨੀਅਲ ਸਮਿਥ ਕੋਈ ਅੱਜ ਪ੍ਰੈਸ ਕਾਨਫਰੰਸ ਕਰਨ ਲੱਗੇ ਨੇ
ਜੀ।
ਹੁਣ ਜੇ ਆਇਲ ਪਾਈਪਲਾਈਨ ਦਾ ਐਲਾਨ ਤਾਂ ਉਹ ਕਰ ਨਹੀਂ ਸਕਦੇ ਆਪਣੇ ਪੱਧਰ ਤੇ, ਕਿਉਂਕਿ ਉਹ ਤਾਂ ਫਿਰ ਪ੍ਰਾਈਮ ਮਿਨਿਸਟਰ ਕਰਨਗੇ, ਕਿਉਂਕਿ ਇੰਟਰ ਪ੍ਰੋਵਿੰਸ਼ੀਅਲ ਪ੍ਰੋਜੈਕਟ ਹੋਏਗਾ ਇਹ, ਤੇ ਸਾਨੂੰ ਪਤਾ BC ਔਨ ਬੋਰਡ ਹੈ ਹੀ ਨਹੀਂ। ਸੋ ਉਹਨਾਂ ਨੇ ਪਿਛਲੇ ਮਹੀਨਿਆਂ ਦੌਰਾਨ ਇਹੀ ਕਿਹਾ ਸੀ ਕਿ ਵੀ ਪ੍ਰਾਈਵੇਟ ਪ੍ਰਪੋਨੈਂਟ ਦੀ ਤੁਸੀਂ ਗੱਲ ਕਰਦੇ ਹੋ ਵੀ ਕੋਈ ਪ੍ਰਾਈਵੇਟ ਕੰਪਨੀ ਪ੍ਰੋਜੈਕਟ ਨਹੀਂ ਬਣਾਉਣਾ ਚਾਹੁੰਦੀ, ਮੈਂ ਤੁਹਾਨੂੰ ਕੰਪਨੀ ਲੱਭ ਕੇ ਦੇਵਾਂਗੀ। ਉਸ ਤੋਂ ਬਾਅਦ ਉਹਨਾਂ ਦੀ ਕਾਫੀ ਆਲੋਚਨਾ ਹੋਈ, ਕਈਆਂ ਨੇ ਟਿੱਚਰਾਂ ਵੀ ਕੀਤੀਆਂ ਕਿ ਜੀ ਇੱਦਾਂ ਦਾ ਇੰਨਾ ਵੱਡਾ ਦਾਅਵਾ ਕਰਨ ਤੋਂ ਬਾਅਦ ਡੈਨੀਅਲ ਸਮਿਥ ਚੁੱਪ ਕਰਕੇ ਬਹਿ ਗਏ ਨੇ। ਸੋ ਅੱਜ ਹੁਣ ਜਦੋਂ ਇਹ ਕਿਹਾ ਜਾ ਰਿਹਾ ਵੀ ਆਇਲ ਪਾਈਪਲਾਈਨ ਸੰਬੰਧੀ ਉਹ ਕੋਈ ਅਨਾਊਂਸਮੈਂਟ ਕਰਨਗੇ, ਲੌਜੀਕਲ ਕੰਕਲੂਜਨ ਤਾਂ ਇਹੀ ਨਿਕਲਦਾ ਵੀ ਉਹ ਸ਼ਾਇਦ ਕਿਸੇ ਪ੍ਰਾਈਵੇਟ ਪ੍ਰਪੋਨੈਂਟ ਬਾਰੇ ਹੀ ਦੱਸਣਗੇ ਵੀ ਆਹ ਦੇਖ ਲਓ ਜੀ ਮੈਂ ਵਾਅਦਾ ਕੀਤਾ ਸੀ ਪ੍ਰਾਈਵੇਟ ਮੈਂ ਕੰਪਨੀ ਲੈ ਕੇ ਆਵਾਂਗੀ, ਆਹ ਪ੍ਰਾਈਵੇਟ ਕੰਪਨੀ ਆ ਜਿਹੜੀ ਆਇਲ ਪਾਈਪਲਾਈਨ ਬਣਾਉਣਾ ਚਾਹੁੰਦੀ ਹੈ BC ਦੀ ਨੌਰਥ ਕੋਸਟ।
ਐਂਡ ਇਫ ਦੈਟ ਹੈਪਨਸ, ਫਿਰ ਤੁਸੀਂ ਇਹ ਲਾ ਲਓ ਵੀ ਜਿਹੜਾ ਪੋਲੀਟੀਕਲ ਟੈਂਪਰੇਚਰ ਆ ਨਾ ਉਹ ਹੋਰ ਜ਼ਿਆਦਾ ਵੱਧ ਜਾਣਾ, ਕਿਉਂਕਿ ਅਜੇ ਤੱਕ ਜਦੋਂ ਵੀ ਇਹ ਗੱਲ ਹੁੰਦੀ ਰਹੀ ਕਿ ਕੀ BC ਦੀ ਨੌਰਥ ਕੋਸਟ ਤੱਕ ਐਲਬਰਟਾ ਤੋਂ ਪਾਈਪਲਾਈਨ ਆ ਜਾਵੇ, ਅਤੇ ਸਾਡੇ BC ਦੇ ਪ੍ਰੀਮੀਅਰ DVDB ਅਤੇ ਬਾਕੀ ਦੇ ਅਧਿਕਾਰੀ ਇਹੋ ਕਹਿੰਦੇ ਰਹੇ ਨੇ ਵੀ ਇਹ ਵਾਇਬਲ ਪ੍ਰੋਜੈਕਟ ਨਹੀਂ ਆ, ਕੰਪਨੀ ਕਿੱਥੇ ਆ, ਪਹਿਲਾਂ ਕੋਈ ਇਨਵੈਸਟਮੈਂਟ ਕਰਨ ਵਾਸਤੇ ਕੰਪਨੀ ਦਾ ਰਾਜ਼ੀ ਹੋਵੇ ਫਿਰ ਉਦੋਂ ਦੀ ਉਦੋਂ ਵੇਖਾਂਗੇ। ਸੋ ਜਿਹੜੀ ਉਹ ਗੱਲ ਕਰਦੇ ਸੀ ਉਦੋਂ ਦੀ ਉਦੋਂ ਵੇਖਾਂਗੇ ਕਿ ਉਹ ਉਦੋਂ ਅੱਜ ਆ ਜਾਏਗਾ। ਸੋ ਲੈਟ ਸੀ ਕਿ ਕੀ ਅਨਾਊਂਸਮੈਂਟ ਕੀਤੀ ਜਾਂਦੀ ਆ। ਇੱਕ ਵਟਸਐਪ 'ਤੇ ਸੁਨੇਹਾ ਆਇਆ ਬਸੂ ਜੀ, ਕਹਿੰਦੇ 56 ਲੱਖ ਦੀ ਆਬਾਦੀ ਵਾਲੇ ਸੂਬੇ ਨੂੰ 4.5 ਲੱਖ ਸਰਕਾਰੀ ਮੁਲਾਜ਼ਮਾਂ ਦੀ ਲੋੜ ਕਿਉਂ ਹੈ? ਵਾਜਬ ਸਵਾਲ ਆ। ਅੱਜ ਅੱਛਾ, ਹੁਣ ਤੁਸੀਂ ਮਿਊਨਸਪਲ ਇਲੈਕਸ਼ਨ ਦੀ ਗੱਲ ਕੀਤੀ ਸੀ ਨਾ, ਵੈਨਕੂਵਰ ਦੇ ਵਿੱਚ ਹੁਣ ਇੱਕ ਮੁਹਿੰਮ ਚੱਲੀ ਹੋਈ ਆ, ਅਗਲੇ ਹਫ਼ਤੇ ਹੀ ਉੱਥੋਂ ਦੇ ਮੇਅਰ ਕੈਨਸਿਮ ਨੇ ਇੱਕ ਮਤਾ ਇੰਟਰੋਡਿਊਸ ਕਰਨਾ ਕਾਉਂਸਲ 'ਚ ਕਿ ਆਪਾਂ ਐਂ ਕਰੀਏ ਵੀ ਐਤਕੀ ਇਸ ਸਾਲ ਨਾ ਜਿਹੜਾ ਪ੍ਰੋਪਰਟੀ ਟੈਕਸ ਆ ਉਹ 'ਚ ਕੋਈ ਵੀ ਵਾਧਾ ਨਾ ਕਰੀਏ, ਲੱਭੋ ਤਰੀਕਾ ਕੋਈ।
ਇਲੈਕਸ਼ਨ
ਆ, ਕਿਉਂਕਿ ਜਿਹੜਾ ਐਤਕੀ ਪ੍ਰੋਪਰਟੀ ਟੈਕਸ ਜੋ ਵੀ ਇੰਪਲੀਮੈਂਟ ਹੁੰਦਾ ਵਾਧਾ ਬਾਏ ਦੀ ਐਂਡ ਆਫ ਦਿਸ ਈਅਰ ਬਜਟ 'ਚ, ਉਹ ਅਗਲੇ ਸਾਲ ਲੋਕਾਂ ਨੇ ਜੁਲਾਈ 'ਚ ਪੇ ਕਰਨਾ, ਅਤੇ ਅਗਲੇ ਸਾਲ ਦਾ ਜੁਲਾਈ ਅਗਲੇ ਸਾਲ ਦੀ ਅਕਤੂਬਰ ਦੇ ਬੜਾ ਨੇੜੇ ਆ ਜਦੋਂ ਕਿ ਮਿਊਨਸਪਲ ਚੋਣਾਂ ਹੋਣੀਆਂ ਨੇ। ਇੱਕ ਨਾ ਵਾਸੂ ਜੀ, ਇਨਕਲੂਜਨ ਵਾਲਾ ਦਫ਼ਤਰ ਬਣਾ ਦਿੱਤਾ ਸੀ ਇਹਨਾਂ ਨੇ ਸਿਟੀ ਆਫ ਵੈਨਕੂਵਰ 'ਚ, ਉਹਦਾ $3 ਲੱਖ ਖਰਚਾ ਆਉਂਦਾ ਸੀ। ਜਿਹੜਾ ਇਨਕਲੂਜਨ ਵਾਲਾ ਅਫਸਰ ਲਾਇਆ ਸੀ
1,80,000
ਤਨਖਾਹ ਸੀ। ਸੋ ਉਹ ਦਫ਼ਤਰ ਦੀ ਹੁਣ ਛੁੱਟੀ ਕਰ ਦਿੱਤੀ ਗਈ ਆ, ਕਹਿੰਦੇ ਜਿਹੜੇ ਵੱਖੋ ਵੱਖਰੇ ਵਿਭਾਗ ਨੇ ਸਿਟੀ ਦੇ ਵਿੱਚ ਉਹ ਆਪਣੇ ਆਪਣੇ ਲੈਵਲ ਤੇ ਦੇਖ ਲੈਣ ਵੀ ਉਹਨਾਂ ਨੇ ਡਾਇਵਰਸਿਟੀ ਤੇ ਇਨਕਲੂਜਨ ਦਾ ਕਿਵੇਂ ਹਿਸਾਬ ਕਿਤਾਬ ਰੱਖਣਾ, ਬਜਾਏ ਕਿ ਅਸੀਂ ਉਹਦੇ ਲਈ ਇੱਕ ਲਹਿਦਾ ਸੈਂਟਰਲ ਆਫਿਸ ਬਣਾ ਕੇ ਰੱਖੀਏ।
ਡਾਇਵਰਸਿਟੀ ਵਿਲ ਟੇਕ ਕੇਅਰ ਆਫ ਇਟਸੈਲਫ।
ਇਹ ਜਿਹੜੀ ਗੱਲ ਹੈ ਨਾ, ਹੁਣ ਇਹ ਦੇਖੋ ਇਹ ਵੀ ਟਰੰਪ ਦਾ ਇਫੈਕਟ ਆ। ਟਰੰਪ ਦੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਦੀ ਉਹਨਾਂ ਨੇ ਗੱਲਾਂ ਡਾਇਵਰਸਿਟੀ ਤੇ ਇਨਕਲੂਜਨ ਬਾਰੇ ਕੀਤੀਆਂ, ਉਹਦੇ ਵਿੱਚੋਂ ਕੁਝ ਚੀਜ਼ਾਂ ਲੋਕਾਂ ਦੇ ਮਨ ਨੂੰ ਲੱਗਦੀਆਂ ਵੀ ਨੇ। ਉਹ ਜਿਹੜੀ ਹੁੰਦੀ ਹੈ ਨਾ ਰੀਟੇਲ ਪੋਲੀਟਿਕਸ ਦੇ ਵਿੱਚ ਕੁਝ ਗੱਲਾਂ ਇੰਝ ਮਹਿਸੂਸ ਹੁੰਦੀਆਂ ਵੀ ਇਹ ਚੀਜ਼ਾਂ ਸਿਰਫ਼ ਤੇ ਸਿਰਫ਼ ਲੋਕਾਂ ਦਾ ਧਿਆਨ ਭਟਕਾਉਣ ਲਈ ਕਰ ਦਿੱਤੀਆਂ ਜਾਂਦੀਆਂ, ਵੀ ਇਹ ਸਿਰਫ਼ ਪੋਪੂਲਿਸਟ ਦੀਆਂ ਗੱਲਾਂ ਨੇ। ਪਰ ਉਹ ਪਾਪੂਲਿਸਟ ਗੱਲਾਂ ਵੀ ਕੁਝ ਲੋਕਾਂ ਨੂੰ ਲੱਗਦਾ ਵੀ ਇਹ ਇਹਨਾਂ ਦੀ ਜ਼ਰੂਰਤ ਹੈ, ਮੈਨੂੰ ਲੱਗਦਾ ਤਾਂ ਹੀ ਉਹ ਇਹ ਰੀਜ਼ਨ ਬਣ ਗਿਆ ਕਿ ਜਦੋਂ ਇਲੈਕਸ਼ਨ ਵਾਲੇ ਸਾਲ ਦੇ ਵਿੱਚ ਜਾਂ ਵਿਦ ਇਨ ਵਨ ਈਅਰ ਆਫ ਦੀ ਇਲੈਕਸ਼ਨ ਹੁਣ ਸਿਟੀ ਆਫ ਵੈਨਕੂਵਰ ਵਾਲੇ ਕਹਿ ਰਹੇ ਨੇ ਕਿ ਆਪਾਂ ਐਤਕੀ 0% ਦੇਖੀਏ ਵੀ ਅਸੀਂ ਕਿਵੇਂ ਟੈਕਸ ਹਾਈਕ ਕਰ ਸਕਦੇ ਹਾਂ, ਵੀ ਕੋਈ ਵੀ ਹਾਈਕ ਨਾ ਹੋਵੇ, ਬਾਕੀ ਦੇ ਸਿਟੀਜ਼ ਦੇ ਵਿੱਚ ਮਿਊਨਿਸਪੈਲਿਟੀਜ਼ ਦੇ ਵਿੱਚ ਕੀ ਕੁਝ ਹੁੰਦਾ ਉਹ ਵੀ ਦੇਖਣਾ ਹੋਏਗਾ। ਇੱਕ ਬ੍ਰੇਕ ਲੈ ਲਈਏ ਬਸ ਵੀ ਛੋਟੀ ਜਿਹੀ, ਅਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕਈ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇੱਕ ਯਾਰ ਸਟੱਡੀ ਆਈ ਆ ਵਾਸੂ ਜੀ, ਵੈਨਕੂਵਰ ਦੇ ਨਾਲ ਸੰਬੰਧਿਤ ਹੀ ਗੱਲ ਆ ਉਹ, ਕਿ ਜੇ ਅਸੀਂ ਗਲੋਬਲ ਰੈਂਕਿੰਗ ਵੇਖੀਏ 48 ਸ਼ਹਿਰਾਂ ਦੀ ਰੈਂਕਿੰਗ ਕੀਤੀ ਗਈ ਆ, ਅਤੇ ਵੈਨਕੂਵਰ ਦਾ ਰੈਂਕ 48 ਦੇ ਵਿੱਚੋਂ 36ਵਾਂ, 10 ਸਾਲ ਪਹਿਲਾਂ 20th ਰੈਂਕ ਹੋਇਆ ਕਰਦਾ ਸੀ। ਸੋ ਵੈਨਕੂਵਰ ਦੀ ਜਿਹੜੀ ਕਾਰਗੁਜ਼ਾਰੀ ਆ ਇਸ ਸਟੱਡੀ ਮੁਤਾਬਕ ਉਹ ਲੁੜਕਦੀ ਜਾ ਰਹੀ ਆ।
ਇਹਦੇ ਬਾਰੇ ਹੁਣੇ ਗੱਲ ਕਰਨੀ,
ਬ੍ਰੇਕ ਲੈ ਲਈ,
ਅੱਛਾ ਬ੍ਰੇਕ ਤੋਂ ਬਾਅਦ,
ਇਹ ਤਾਂ ਸਿਰਫ ਮੈਂ ਵੇਚ ਰਿਹਾ ਸੀ ਇਸ ਅਨਾਊਂਸਮੈਂਟ।
ਅੱਛਾ ਜੀ, ਵੇਚ ਗਈ।
ਬਸ ਤੁਹਾਡੀ ਇੱਕ ਗਲੋਬਲ ਪਾਵਰ ਇੰਡੈਕਸ ਕੰਪਰੀਹੈਂਸਿਵ ਐਨਾਲਿਸਿਸ ਕੀਤਾ ਗਿਆ 48 ਸ਼ਹਿਰਾਂ ਦਾ ਦੁਨੀਆ ਭਰ ਦੇ ਵੱਡੇ ਸ਼ਹਿਰਾਂ ਦੇ ਵਿੱਚੋਂ, ਅਤੇ ਇਹਦੇ ਵਿੱਚ ਆਊਟ ਆਫ ਦ 48 ਸਿਟੀਜ਼ ਵੈਨਕੂਵਰ ਦਾ 36ਵਾਂ ਨੰਬਰ ਆਇਆ। 2015 ਦੇ ਵਿੱਚ ਇਸੇ ਸਟੱਡੀ ਦੇ ਵਿੱਚ ਵੈਨਕੂਵਰ 20th ਨੰਬਰ 'ਤੇ ਹੋਇਆ ਕਰਦਾ ਸੀ। ਸੋ ਇਹ ਕਾਫੀ ਕੰਸਰਨਿੰਗ ਆ ਕਿ ਇਸ ਰੈਂਕਿੰਗ ਦੇ ਵਿੱਚ ਵੈਨਕੂਵਰ ਲੁੜਕਦਾ ਜਾ ਰਿਹਾ।
ਕੋਈ ਗੱਲ ਨਹੀਂ, ਟੋਰਾਂਟੋ ਵੀ ਲੁੜਕਦਾ ਜਾ ਰਿਹਾ।
ਟੋਰਾਂਟੋ ਵੀ ਲੁੜਕਿਆ,
ਟੋਰਾਂਟੋ 2015 16ਵੇਂ ਨੰਬਰ 'ਤੇ ਸੀ, ਹੁਣ ਉਹ ਵੀ 24ਵੇਂ ਨੰਬਰ 'ਤੇ ਆ।
ਉਹ 24ਵੇਂ 'ਤੇ ਆ, ਅਸੀਂ 36ਵੇਂ 'ਤੇ ਹਾਂ,
ਪਰ ਥੱਲੇ ਤਾਂ ਆਇਆ ਨਾ।
ਪਰ ਨਹੀਂ, ਦੂਜੇ ਪਾਸੇ ਇਹ ਦੇਖੋ, ਜੇ ਉਹ 16ਵੇਂ ਤੋਂ 24ਵੇਂ 'ਤੇ ਗਿਆ ਉਹ ਤਾਂ 8 ਪੁਆਇੰਟਸ ਦੀ ਹੀ ਗਿਰਾਵਟ ਆਈ, ਅਸੀਂ ਚਲੇ ਗਏ 20th ਤੋਂ 36th 'ਤੇ, ਇੱਥੇ 16 ਪੁਆਇੰਟਸ ਦੀ ਗਿਰਾਵਟ ਆ।
ਨੰਬਰ ਵੱਡੇ ਵੀ ਤਾਂ ਹੈ ਨਾ ਸਾਡੇ।
ਅੱਛਾ ਅੱਛਾ,
36% ਵਿੱਚ ਦੇਖੋ,
ਬਸ ਵੀ 36 ਦਾ ਅੰਕੜਾ। ਅੱਛਾ, ਜਿਹੜਾ ਇਹ ਐਨਾਲਿਸਿਸ ਆ ਇਹਦਾ ਆਧਾਰ ਕੀ ਹੁੰਦਾ, ਕਿਹੜੇ ਬੇਸਿਸ ਦੇ ਉੱਪਰ ਇਹ ਕਹਿੰਦੇ, ਕਿਉਂਕਿ ਇਹਦਾ ਨਾਮ ਜਿਹੜਾ ਕੰਪਰੀਹੈਂਸਿਵ ਐਨਾਲਿਸਿਸ ਆ ਨਾ, ਕਈਆਂ ਦੇ ਮਨ 'ਚ ਆਏਗਾ ਯਾਰ ਲਿਵੇਬਿਲਿਟੀ ਇੰਡੈਕਸ ਆਉਂਦਾ, ਉਹ ਹੈ ਵੀ ਕਿਹੜਾ ਸ਼ਹਿਰ ਸਭ ਤੋਂ ਜ਼ਿਆਦਾ ਰਹਿਣ ਯੋਗ ਆ, ਵੀ ਉਹਦੇ 'ਚ ਤਾਂ ਵੈਨਕੂਵਰ ਦਾ ਨੰਬਰ ਹਮੇਸ਼ਾ ਟੋਪ 10 'ਚ ਹੁੰਦਾ। ਪਰ ਜਿਹੜਾ ਵਾਸੂ ਜੀ ਲਿਵੇਬਿਲਿਟੀ ਇੰਡੈਕਸ ਆ, ਜਿਹੜਾ ਇਕਨੋਮਿਕ ਇੰਟੈਲੀਜੈਂਸ ਯੂਨਿਟ ਵੱਲੋਂ ਤਿਆਰ ਕੀਤਾ ਜਾਂਦਾ ਹਰ ਸਾਲ, ਉਹ ਪੁਰਾਣਾ ਤਾਂ ਹੈਗਾ ਜ਼ਿਆਦਾ ਉਹ ਮਸ਼ਹੂਰ ਵੀ ਆ, ਪਰ ਉਹਦੇ ਵਿੱਚ ਉਹ ਇੰਨਾ ਵਿਸਥਾਰਤ ਨਹੀਂ ਹੁੰਦਾ, ਇੰਨੀ ਡੀਟੇਲਡ ਸਟੱਡੀ ਨਹੀਂ ਹੁੰਦੀ ਜਿੰਨੀ ਕਿ ਕਿਹਾ ਜਾ ਰਿਹਾ ਇਹ ਗਲੋਬਲ ਪਾਵਰ ਇੰਡੈਕਸ ਦੇ ਕੰਪਰੀਹੈਂਸਿਵ ਐਨਾਲਿਸਿਸ ਦੀ ਡੀਟੇਲ ਸਟੱਡੀ ਆ।
ਸੋ ਜਿਹੜਾ ਇਹ ਗਲੋਬਲ ਪਾਵਰ ਸਿਟੀ ਇੰਡੈਕਸ ਹੈ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਵੈਨਕੂਵਰ 36ਵੇਂ ਨੰਬਰ 'ਤੇ ਆ, ਇਹ ਇਕੋਨਮੀ, ਲਿਵੇਬਿਲਿਟੀ, ਰੀਸਰਚ ਐਂਡ ਡਿਵੈਲਪਮੈਂਟ, ਕਲਚਰਲ ਇੰਟੀਗ੍ਰੇਸ਼ਨ, ਐਨਵਾਇਰਮੈਂਟ ਅਤੇ ਟਰਾਂਸਪੋਰਟੇਸ਼ਨ, ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤਿਆਰ ਕੀਤਾ ਜਾਂਦਾ। ਅਤੇ ਇਹਦੇ ਵਿੱਚ ਵਿਜੇ ਜੀ ਟੋਪ 5 ਦੇ ਵਿੱਚ ਹੈਗੇ ਨੇ ਲੰਡਨ ਇੰਗਲੈਂਡ, ਨਿਊਯਾਰਕ, ਟੋਕੀਓ, ਪੈਰਿਸ ਅਤੇ ਸਿੰਗਾਪੁਰ।
ਅਤੇ ਬੋਟਮ 5 ਵਾਸੂ ਜੀ ਮੈਕਸੀਕੋ ਸਿਟੀ, ਜਕਾਰਤਾ ਇੰਡੋਨੇਸ਼ੀਆ, ਕਾਇਰੋ ਈਜਿਪਟ, ਜੋਹੈਨਸਬਰਗ ਸਾਊਥ ਅਫਰੀਕਾ ਅਤੇ ਮੁੰਬਈ ਇੰਡੀਆ। ਇਹ ਬੋਟਮ 5 ਸਿਟੀਜ਼ ਨੇ ਇਸ 48 ਸ਼ਹਿਰਾਂ ਦੇ ਅਨਾਲਿਸਿਸ ਦੇ ਵਿੱਚ।
ਮੁੰਬਈ ਵਾਲਿਆਂ ਨੇ ਕਹਿਣਾ ਸੀ ਵਿਸ਼ਵ ਦੀ ਟੋਪ 48 ਸਿਟੀ ਹੈ।
ਕਿਹੜੇ ਚਸ਼ਮੇ ਦੇ ਰਾਹੀਂ, ਕਿਹੜੇ ਲੈਂਸ ਦੇ ਰਾਹੀਂ ਸਾਰੀ ਚੀਜ਼ ਨੂੰ ਵੇਖ ਰਹੇ ਹੋ। ਪਰ ਬਸ ਤੁਸੀਂ ਦੇਖੋ, ਜੇ ਅਸੀਂ ਆਪਣੇ ਮੈਟਰੋ ਵੈਨਕੂਵਰ ਦੇ ਇਲਾਕੇ ਦੀ ਗੱਲ ਕਰੀਏ ਨਾ ਯਾਰ, ਇਹ ਕੰਸਰਨ ਤੇ ਬਹੁਤ ਵੱਡਾ ਹੈਗਾ ਹੀ ਆ। ਪਿਛਲੇ ਸਾਲਾਂ ਦੇ ਵਿੱਚ ਨਾ ਜਿਹੜੀ ਵੀ ਲੈਕ ਆਫ ਡਿਵੈਲਪਮੈਂਟ ਆ, ਉਹਦੇ ਵਿੱਚ ਕਈਆਂ ਦਾ ਮੰਨਣਾ ਵੀ ਸਭ ਤੋਂ ਜਿਹੜਾ ਸੈਂਟਰਲ ਪੁਆਇੰਟ ਆ ਉਹ ਇਹ ਰਿਹਾ ਕਿ ਸਰਕਾਰ ਨੇ ਇਨਫਰਾਸਟ੍ਰਕਚਰ ਦੇ ਉੱਪਰ ਓਨੀ ਇਨਵੈਸਟਮੈਂਟ ਨਹੀਂ ਕੀਤੀ ਜਿੰਨੀ ਹੋਣੀ ਚਾਹੀਦੀ ਸੀ। ਸਰਕਾਰਾਂ ਦਾ ਫੋਕਸ ਕੀ ਰਹਿ ਗਿਆ ਕਿ ਪ੍ਰਾਈਵੇਟ ਡਿਵੈਲਪਰਸ ਕੁਝ ਬਣਾਉਣ, ਕਿੱਥੇ ਬਣਾਉਣਾ, ਜ਼ੋਨਿੰਗ ਕਰਾ ਲਓ, ਉਸ ਤੋਂ ਬਾਅਦ ਅਸੀਂ ਉੱਥੇ ਜਿਹੜੀਆਂ ਕੁਝ ਹੋਰ ਸੁਵਿਧਾਵਾਂ ਨੇ ਪਹੁੰਚਦੀਆਂ ਕਰ ਦਾਂਗੇ। ਕਮਿਊਨਿਟੀ ਸੈਂਟਰ ਬਾਅਦ 'ਚ ਬਣੇਗਾ, ਉੱਥੇ ਬੱਸ ਜਾਂਦੀ ਬਾਅਦ 'ਚ ਹੋਏਗੀ, ਉੱਥੇ ਟ੍ਰਾਂਜ਼ਿਟ ਬਾਅਦ 'ਚ ਪਹੁੰਚਦੀ ਹੋ ਜਾਏਗੀ, ਤੁਸੀਂ ਪਹਿਲਾਂ ਆਪਣੇ ਪਲਾਨ ਲੈ ਕੇ ਆਓ। ਜਦੋਂ ਕਿ ਦਿਸ ਸ਼ੁੱਡ ਹੈਵ ਬਿਨ ਦੀ ਅਦਰ ਵੇ ਅਰਾਊਂਡ, ਕਿ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਸ਼ਹਿਰਾਂ ਦਾ ਵਿਸਥਾਰ ਹੋਵੇ ਅਤੇ ਜਿਹੜੇ ਅਰਬਨ ਸੈਂਟਰਸ ਨੇ ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਭੀੜ ਭੜਾਕਾ ਨਾ ਹੋਵੇ, ਉੱਥੋਂ ਦੇ ਇਨਫਰਾਸਟ੍ਰਕਚਰ ਉੱਪਰ ਜ਼ਿਆਦਾ ਬੋਝ ਨਾ ਪਏ, ਤਾਂ ਸਰਕਾਰ ਪਹਿਲਾਂ ਇਨਫਰਾਸਟ੍ਰਕਚਰ ਬਣਾਉਣਾ ਸ਼ੁਰੂ ਕਰੇ ਅਤੇ ਉਹਦੇ ਨਾਲ ਫਿਰ ਇਨਸੈਂਟਿਵ ਮਿਲਦਾ ਡਿਵੈਲਪਮੈਂਟ ਨੂੰ ਵੀ, ਕਿ ਜਿੱਥੇ ਸਰਕਾਰ ਨੇ ਜੇ ਨਵੇਂ ਸਕੂਲਾਂ ਦੀ ਪ੍ਰਪੋਜ਼ਲ ਰੱਖ ਦਿੱਤੀ ਆ, ਜੇ ਉੱਥੇ ਨਵਾਂ ਜੇ ਸੂਵੇਜ ਇਨਫਰਾਸਟ੍ਰਕਚਰ ਜਾ ਰਿਹਾ, ਕਮਿਊਨਿਟੀ ਸੈਂਟਰ ਬਣ ਰਹੇ ਨੇ, ਉੱਥੇ ਟ੍ਰਾਂਜ਼ਿਟ ਦੀਆਂ ਸੁਵਿਧਾਵਾਂ ਜਾ ਰਹੀਆਂ ਨੇ, ਤਾਂ ਲੋਕਾਂ ਨੇ ਆਪ ਮੁਹਾਰੇ ਉਸ ਪਾਸੇ ਨੂੰ ਤੁਰ ਪੈਣਾ ਸੀ।
ਯਾ, ਸਿਟੀਜ਼ ਦੀ ਗਲਤੀ ਨਹੀਂ ਹੈ ਇਹ ਪ੍ਰੋਵਿੰਸ਼ੀਅਲ ਸਰਕਾਰ ਦੀ ਗਲਤੀ ਹੈ ਅਤੇ ਫੈਡਰਲ ਸਰਕਾਰ ਦੀ ਗਲਤੀ ਹੈ। ਫੈਡਰਲ ਸਰਕਾਰ ਨੇ ਇਮੀਗ੍ਰੇਸ਼ਨ ਬਹੁਤ ਕੀਤੀ ਹੈ ਅਤੇ ਪ੍ਰੋਵਿੰਸ਼ੀਅਲ ਸਰਕਾਰ ਫੰਡਿੰਗ ਨਹੀਂ ਦਿੰਦੀ
ਜੀ,
ਅਤੇ ਸਿਟੀਜ਼ ਦੀ ਗਲਤੀ ਨਹੀਂ ਇਹਦੇ ਵਿੱਚ।
ਅਤੇ ਜਿਹੜੀ ਵਸ ਜੀ ਲਿਵੇਬਿਲਿਟੀ ਦੀ ਗੱਲ ਹੈ, ਲਿਵੇਬਿਲਿਟੀ ਦੇ ਵਿੱਚ ਫਿਰ ਕ੍ਰਾਈਮ ਰੇਟ ਵੀ ਆ ਜਾਂਦਾ ਅਤੇ ਜਿਹੜਾ ਉਹ ਕ੍ਰਾਈਮ ਵਾਲਾ ਪਹਿਲੂ ਆ, ਅਸੀਂ ਕੁਝ ਦੇਖੋ ਗੱਲਾਂ ਪਹਿਲਾਂ ਵੀ ਕਰਕੇ ਹਟੇ ਹਾਂ, ਜਿਹੜਾ ਕ੍ਰਿਮੀਨਲ ਕੋਡ ਆ ਉਹ ਤਾਂ ਫੈਡਰਲ ਸਰਕਾਰ ਦਾ।
ਅਤੇ ਪੁਲਿਸਿੰਗ ਵੈਸੇ ਹੁਣ ਕਈ ਸਿਟੀਜ਼ ਦੇ ਵਿੱਚ ਤਾਂ ਮਿਊਨਿਸਪਲ ਪੁਲਿਸ ਫੋਰਸ ਆ ਤੇ ਉਹ ਫਿਰ ਮਿਊਨਿਸਪਲ ਰਿਸਪੋਂਸਿਬਿਲਿਟੀ ਬਣ ਜਾਂਦੀ ਆ, ਪਰ ਪੁਲਿਸ ਐਕਟ ਜਿਹੜਾ ਉਹ ਸੂਬਾਈ ਆ,
ਉਹ ਸੂਬਾਈ ਆ।
ਸੋ ਬੀਸੀ ਪੁਲਿਸ ਐਕਟ ਦੇ ਵਿੱਚ ਜਿਹੜੀਆਂ ਲੋੜੀਂਦੀਆਂ ਤਰਮੀਮਾਂ ਨੇ ਉਹ ਨਹੀਂ ਕੀਤੀਆਂ ਜਾਂਦੀਆਂ, ਜੀ ਸੂਬਾ ਸਰਕਾਰ ਦੀ ਗਲਤੀ ਆ। ਸੋ ਇਹ ਵਿਜੇ ਜਿਹੜਾ ਮੈਂ ਵਿਅੰਗ ਕਰ ਰਿਹਾ ਸਾਡੇ ਕਈ ਇਹ ਸੀਰੀਅਸਲੀ ਨਾ ਸਮਝਣ। ਸੋ ਇਹ ਜਿਹੜੀਆਂ ਪਾਸਿੰਗ ਦਾ ਬੱਕ ਵਾਲੀ ਜਿਹੜੀ ਗੇਮ ਹੈ ਨਾ, ਇਹ ਕੈਨੇਡਾ ਨੂੰ ਬਹੁਤ ਮਹਿੰਗੀ ਪੈ ਰਹੀ ਹੈ,
ਬਹੁਤ ਜ਼ਿਆਦਾ।
ਤੇ ਜਿਹੜੀ ਅਸੀਂ ਗੱਲ ਤੁਸੀਂ ਜ਼ਿਕਰ ਕੀਤਾ ਸੀ ਵੀ ਗਲੋਬਲ ਲਿਵੇਬਿਲਿਟੀ ਇੰਡੈਕਸ, ਸੋ ਜੇ ਤੁਸੀਂ ਆਪਣੇ ਮਨ ਨੂੰ ਹੌਸਲਾ ਦੇਣਾ, ਇਹਦੇ ਵਿੱਚ ਵੈਂਕੂਵਰ 172 ਸ਼ਹਿਰਾਂ ਦੇ ਵਿੱਚੋਂ
ਦਸਵੇਂ
ਨੰਬਰ ਤੇ ਆ,
ਜਿਹੜਾ ਲੇਟੈਸਟ ਰਿਪੋਰਟ ਆਈ ਸੀ।
ਪਿਛਲੇ ਸਾਲ ਅਸੀਂ 7ਵੇਂ ਨੰਬਰ ਤੇ ਸੀਗੇ, ਵਿੱਚ ਵੀ ਥੱਲੇ ਆਏ ਹਾਂ, ਪਰ ਫਿਰ ਵੀ ਟੌਪ 10 ਦੇ ਵਿੱਚ ਹੈਗੇ ਹਾਂ। ਤੇ ਨਾਰਥ ਅਮਰੀਕਾ ਦੇ ਵਿੱਚ ਵੈਂਕੂਵਰ ਇਕਲੌਤਾ ਸ਼ਹਿਰ ਆ, ਟੋਰਾਂਟੋ ਦਾ ਨਾਮ ਨਿਸ਼ਾਨ ਨਹੀਂ। ਹਾਂ, ਸੋ ਟੌਪ 10 ਦੇ ਵਿੱਚ ਅਸੀਂ ਹਾਂ ਇਕੱਲੇ। ਸੋ ਮੌਜਾਂ ਮਾਣੋ।
ਇਹ ਵੈਸੇ ਓਵਰਆਲ ਕੈਨੇਡਾ ਵਾਸਤੇ ਕੋਈ ਚੰਗੀ ਗੱਲ ਨਹੀਂ ਆ, ਹੈਨਾ? ਮਤਲਬ ਇਹ ਹੋਇਆ ਨਾ ਵੀ ਸਾਰੀ ਕਲਾਸ ਚੋਂ ਕੋਈ ਇੱਕੋ ਬੱਚਾ ਪਾਸ ਹੋਇਆ ਜੀ,
ਪਰ ਟੌਪ 10 ਚ ਨਾ। ਬਾਕੀ ਹੋਣਗੇ 92-93 ਨੰਬਰ ਤੇ, ਟੌਪ 10 ਦੇ ਵਿੱਚ ਅਸੀਂ ਇਕਲੌਤੇ ਆ।
ਵਾਸੂ ਜੀ, ਡੋਨਲਡ ਟਰੰਪ ਨੇ ਸੋਮਵਾਰ ਦਾ ਇਹ ਅਨਾਊਂਸ ਕੀਤਾ ਕਿ ਜਿਹੜੀਆਂ ਬਾਹਰ ਬਣਨੀਆਂ ਵਾਲੀਆਂ ਫਿਲਮਾਂ ਹੋਣਗੀਆਂ, ਮੂਵੀਜ਼, ਫੋਰਨ ਮੇਡ ਫਿਲਮਸ ਉੱਪਰ 100% ਟੈਰਿਫ ਲੱਗੂਗਾ। ਕਹਿੰਦੇ ਅਮਰੀਕਾ ਦੀ ਮੂਵੀ ਇੰਡਸਟਰੀ ਦੂਜੇ ਮੁਲਕ ਇੱਦਾਂ ਖੋ ਕੇ ਲੈ ਗਏ ਜਿਵੇਂ ਕਿਸੇ ਬੱਚੇ ਤੋਂ ਕੋਈ ਕੈਂਡੀ ਖੋ ਕੇ ਲੈ ਜਾਂਦਾ। ਇਹਨਾਂ ਨੇ ਟਰੂਥ ਸੋਸ਼ਲ ਦੇ ਉੱਪਰ ਪੋਸਟ ਪਾਈ। ਪਿਛਲੇ ਦਿਨਾਂ 'ਚ ਨਾ ਇਹ ਸੰਕੇਤ ਆ ਗਿਆ ਸੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਡੋਨਲਡ ਟਰੰਪ ਵੱਲੋਂ ਕੁਝ ਨਵੇਂ ਟੈਰਿਫ ਦਾ ਐਲਾਨ ਛੇਤੀ ਕੀਤਾ ਜਾਣਾ। ਸੋ ਸੋਮਵਾਰ ਨੂੰ ਐਲਾਨ ਕੀਤਾ ਜਾਂਦਾ ਫੋਰਨ ਮੇਡ ਮੂਵੀਜ਼ ਉੱਪਰ 100% ਟੈਰਿਫ ਦਾ, ਜਿਹਦਾ ਵਾਸੂ ਜੀ ਯਕੀਨੀ ਤੌਰ 'ਤੇ ਕੈਨੇਡੀਅਨ ਫਿਲਮ ਐਂਡ ਟੀ ਵੀ ਪ੍ਰੋਡਕਸ਼ਨ ਸੈਕਟਰ ਉੱਪਰ ਜ਼ਰੂਰ ਅਸਰ ਪੈਣਾ। ਬਹੁਤ ਸਾਰੀਆਂ ਹਾਲੀਵੁੱਡ ਦੀਆਂ ਫਿਲਮਾਂ ਇੱਥੇ ਬਣਦੀਆਂ, ਇਨਫੈਕਟ ਦੁਨੀਆਂ ਦੇ ਕਿਸੇ ਵੀ ਹਿੱਸੇ 'ਤੇ ਬਣੀ ਫਿਲਮ, ਜੇ ਕੋਈ ਹਿੰਦੀ ਪੰਜਾਬੀ ਫਿਲਮ ਵੀ ਬਣੀ ਅਮਰੀਕਾ ਜਦੋਂ ਰਿਲੀਜ਼ ਹੁੰਦੀ ਆ, ਉਹਦੇ ਉਹ ਵੀ ਇਸ ਟੈਰਿਫ ਦੇ ਦਾਇਰੇ 'ਚ ਆ ਜਾਣੀ ਆ, ਫੋਰਨ ਮੇਡ ਫਿਲਮ ਹੋ ਜਾਣੀ ਆ। ਸੋ ਇੱਕ ਤਾਂ ਉਹ ਪਹਿਲੂ ਆ, ਉਹਦੇ ਨਾਲ ਡੀਟੇਲਡ ਅਨਾਲਿਸਿਸ ਹੋਰ ਵੀ ਬਹੁਤ ਜੁੜਿਆ, ਉਹ ਕਿਸੇ ਫੇਰ ਦਿਨ ਸਹੀ। ਇਹ ਅਨਾਊਂਸਮੈਂਟ ਫਿਲਮਾਂ ਉੱਪਰ ਟੈਰਿਫ ਲਗਾਉਣ ਦੀ ਟਰੰਪ ਵੱਲੋਂ ਕੀਤੀ ਗਈ ਸੋਮਵਾਰ ਸਵੇਰੇ। ਸੋਮਵਾਰ ਸ਼ਾਮ ਆਉਣ ਤੱਕ ਟਰੰਪ ਨੇ ਇੱਕ ਹੋਰ ਨਵੇਂ ਟੈਰਿਫ ਦੀ ਅਨਾਊਂਸਮੈਂਟ ਕੀਤੀ। ਇਹ ਹੈ ਅਮਰੀਕਾ ਦੇ ਵਿੱਚ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਆਉਂਦੀ ਲੰਬਰ ਉੱਪਰ 10% ਟੈਰਿਫ ਦੀ। ਅਤੇ ਵਾਸੂ ਜੀ, ਕੈਨੇਡੀਅਨ ਲੰਬਰ ਦੇ ਉੱਪਰ ਤਾਂ ਪਹਿਲਾਂ ਤੋਂ ਹੀ 34-35% ਤੋਂ ਵੀ ਵੱਧ ਟੈਰਿਫ ਲੱਗਦਾ। ਸੋ ਜਿਹੜਾ ਇਹ 10% ਨਵਾਂ ਅਨਾਊਂਸ ਕੀਤਾ ਗਿਆ ਸੋਮਵਾਰ ਨੂੰ, ਦਿਸ ਵਿਲ ਬੀ ਔਨ ਟੌਪ ਆਫ ਦਾ ਐਗਜ਼ਿਸਟਿੰਗ 35%।
ਬਿਲਕੁਲ। ਸੋ ਕੈਨੇਡਾ ਦੇ ਉੱਤੇ ਵਿਜੇ ਜੀ ਪਹਿਲਾਂ 14.4% ਟੈਰਿਫ ਲੱਗਦਾ ਹੁੰਦਾ ਸੀ, ਇਸ ਸਾਲ ਉਹਨੂੰ ਵਧਾ ਵਧਾ ਕੇ ਇਹਨਾਂ ਨੇ 35.16% ਕਰਤਾ, ਜਿਹਦੇ ਚੋਂ 14.6% ਤਾਂ ਐਂਟੀ ਡੰਪਿੰਗ ਡਿਊਟੀ ਆ ਤੇ 20.53% ਕਾਊਂਟਰ ਵੇਲਿੰਗ ਡਿਊਟੀ ਆ। ਇਹਨਾਂ ਜੇ ਜੋੜ ਕੇ ਦੇਖੋਗੇ ਇਹ 35.16% ਬਣਦਾ, ਆਲਰੇਡੀ ਹੁਣ ਸਾਡੇ ਤੇ ਟੈਰਿਫ ਇਸੇ ਸਾਲ ਜੋ ਵਧਾ ਕੇ ਕੀਤਾ ਗਿਆ, ਹੁਣ ਇਹਦੇ ਉੱਤੇ ਕਹਿ ਰਹੇ 10% ਹੋਰ ਲਾਣਾ,
ਸਾਰੀ ਕਾਰਵਾਈ ਟਰੰਪ ਨੇ ਵਿੱਢੀ ਸੀ ਉਹਦਾ ਹੀ ਹਿੱਸਾ। ਯੂਐਸ ਕਾਮਰਸ ਸੈਕਟਰੀ ਹਾਵਰਡ ਲਟਨਿਕ ਦਾ ਇਹ ਕਹਿਣਾ ਕਿ ਜਿਹੜੇ ਵੁੱਡ ਪ੍ਰੋਡਕਟਸ ਨੇ, ਕਿਉਂਕਿ ਉਹ ਅਮਰੀਕਾ ਦੇ ਜਿਹੜੇ ਕਈ ਕ੍ਰਿਟੀਕਲ ਫੰਕਸ਼ਨ ਨੇ, ਜਿਵੇਂ ਡਿਪਾਰਟਮੈਂਟ ਆਫ ਡਿਫੈਂਸ ਹੈ ਵੈਸੇ ਤਾਂ ਉਹਦਾ ਨਾਮ, ਇਹਨਾਂ ਨੇ ਟਰੰਪ ਨੇ ਐਗਜ਼ੈਕਟਿਵ ਆਰਡਰ ਸਾਈਨ ਕਰਕੇ ਡਿਪਾਰਟਮੈਂਟ ਆਫ ਵਾਰ ਰੱਖ ਦਿੱਤਾ, ਕਾਂਗਰੈਸ਼ਨਲ ਅਪਰੂਵਲ ਉਹਨੂੰ ਅਜੇ ਮਿਲਣੀ ਬਾਕੀ ਆ। ਪਰ ਕਹਿੰਦੇ ਵੀ ਸਾਡੇ ਡਿਫੈਂਸ ਤੰਤਰ ਦੇ ਵਾਸਤੇ ਜਿਹੜੇ ਵੁੱਡ ਪ੍ਰੋਡਕਟਸ ਨੇ ਬੜੇ ਜ਼ਰੂਰੀ ਨੇ, ਇਸ ਕਰਕੇ ਬਾਹਰੋਂ ਆਉਣ ਵਾਲੇ ਵੁੱਡ ਪ੍ਰੋਡਕਟਸ ਦੇ ਉੱਪਰ ਅਸੀਂ ਆਹ 10% ਦਾ ਟੈਰਿਫ ਲਾ ਰਹੇ ਹਾਂ, ਜੋ ਕਿ ਕੈਨੇਡਾ ਵਾਸਤੇ ਮਤਲਬ ਕਿ ਜਿਵੇਂ ਤੁਸੀਂ ਦੱਸਿਆ ਹੀ ਆ, ਦੈਟ ਵੁੱਡ ਮੀਨ 35.16% ਜਿਹੜਾ ਐਗਜ਼ਿਸਟ ਕਰਦਾ ਉਹਦੇ ਉੱਪਰ 10% ਹੋਰ ਜੋੜ ਲਓ, 45.16%। ਵਾਸੂ ਜੀ, ਇਹਦੇ ਨਾਲ ਜਿਹੜੀ ਕੈਨੇਡੀਅਨ ਜਿਹੜਾ ਮਾਰਕੀਟ ਸ਼ੇਅਰ ਹੈ ਅਮਰੀਕਾ 'ਚ ਲੰਬਰ ਦਾ, ਇਹ ਜਿੰਨੀ ਵੀ ਅਮਰੀਕਾ 'ਚ ਲੰਬਰ ਕੰਜ਼ਿਊਮ ਹੁੰਦੀ ਆ, ਕੈਨੇਡਾ ਉਹਦਾ 24% ਹੀ ਸਪਲਾਈ ਕਰਦਾ। ਇਹ ਦੇਖੋ ਨੈਰੇਟਿਵ ਬੜਾ ਚੱਲਦਾ ਕਿ ਜੀ ਕੈਨੇਡੀਅਨ ਲੰਬਰ ਤਾਂ ਇੰਨਾ ਮੇਜਰ ਸਪਲਾਇਰ ਆ, ਅਮਰੀਕਾ ਦੇ ਕੋਲ ਤਾਂ ਉਨੀ ਕਪੈਸਿਟੀ ਨਹੀਂ ਜਿੰਨੀ ਉਹਨਾਂ ਦੀ ਲੋੜ ਆ। ਪਰ ਪਿਛਲੇ ਸਾਲਾਂ ਦੇ ਵਿੱਚ ਅਮਰੀਕਾ ਨੇ ਆਪਣੀ ਡੋਮੈਸਟਿਕ ਜਿਹੜੀ ਕੈਪੇਬਿਲਿਟੀ ਆ, ਕਪੈਸਿਟੀ ਆ, ਉਹ ਵਧਾ ਲਈ ਹੋਈ ਆ। ਅਮਰੀਕਾ 'ਚ ਇਸ ਵੇਲੇ ਸਾਲ 'ਚ ਜਿੰਨੀ ਲੰਬਰ ਯੂਜ਼ ਹੁੰਦੀ ਆ ਉਹਦਾ 70% ਹਿੱਸਾ, 70% ਆਫ ਇਟ, ਉਹ ਡੋਮੈਸਟਿਕਲੀ ਉਹਨੂੰ ਉਹਦੀ ਪੂਰਤੀ ਕਰ ਲੈਂਦੇ ਨੇ। ਜੇ ਕੋਈ ਬਾਹਰੋਂ ਸਭ ਤੋਂ ਵੱਡਾ ਸਪਲਾਇਰ ਲੰਬਰ ਦਾ ਅਮਰੀਕਾ ਵਾਸਤੇ ਹੈ, ਉਹ ਕੈਨੇਡਾ ਹੈ। ਪਰ ਕੈਨੇਡਾ ਅਮਰੀਕਾ ਦੀ ਟੋਟਲ ਜ਼ਰੂਰਤ ਦਾ 24% ਹਿੱਸਾ ਹੀ ਸਪਲਾਈ ਕਰਦਾ। ਇਹ ਨੰਬਰ ਵਾਸੂ ਜੀ 9 ਸਾਲ ਪਹਿਲਾਂ ਜਿਹੜਾ ਕੈਨੇਡੀਅਨ ਮਾਰਕੀਟ ਸ਼ੇਅਰ ਸੀ ਉਹ 33% ਹੋਇਆ ਕਰਦਾ ਸੀ।
ਬਿਲਕੁਲ। ਅਤੇ ਵਿਜੇ ਜੀ, ਹੁਣ ਪਿਛਲੇ ਕੁਝ ਸਮੇਂ ਦੌਰਾਨ ਅਸੀਂ ਦੇਖਿਆ ਕਿ ਕੋਵਿਡ-19 ਤੋਂ ਬਾਅਦ ਜਿਹੜੀ ਰਿਕਵਰੀ ਹੋਈ ਸੀ ਉਦੋਂ ਲੰਬਰ ਦੀ ਡਿਮਾਂਡ ਇਕਦਮ ਬਹੁਤ ਵੱਧ ਗਈ ਸੀ, DIY ਪ੍ਰੋਜੈਕਟਸ ਦੇ ਕਰਕੇ, ਰੈਨੋਵੇਸ਼ਨ ਪ੍ਰੋਜੈਕਟਸ ਦੇ ਕਰਕੇ। ਸੋ ਉਸ ਤੋਂ ਬਾਅਦ ਹੁਣ ਇਕਦਮ ਸਲੰਪ ਆ ਗਿਆ ਮਾਰਕੀਟ ਦੇ ਵਿੱਚ,
ਪ੍ਰਾਈਸ ਬੜੀ ਚੜ ਗਈ ਸੀ ਲੰਬਰ ਦੀ
ਜੀ। ਸੋ ਉਸ ਸਮੇਂ ਜਿਹੜਾ ਪ੍ਰਾਈਸ ਸੀਗਾ ਉਸ ਤੋਂ ਪ੍ਰਾਈਸ ਜਿਹੜਾ ਬੈਂਚਮਾਰਕ ਪ੍ਰਾਈਸ ਹੈ ਲੰਬਰ ਦਾ ਉਹ 70% ਥੱਲੇ ਹੈ ਫਰੋਮ ਦੈਟ ਪੀਕ ਪੋਸਟ ਕੋਵਿਡ ਵਾਲਾ ਪੀਕ ਇੱਕ ਤਾਂ ਲੋਅ ਪ੍ਰਾਈਸ ਆਫ ਲੰਬਰ ਦੂਜਾ ਡਿਮਾਂਡ ਘਟੀ ਹੋਈ ਹੈ ਜਿਹੜੀ ਐਜ਼ ਇਟ ਇਜ਼ ਤੀਸਰਾ ਟਿੰਬਰ ਦੀ ਸਪਲਾਈ ਬਹੁਤ ਪ੍ਰਭਾਵਿਤ ਹੋਈ ਹੈ ਪਲੱਸ ਵਿਜੇ ਜੀ ਟੈਰਿਫ ਜਿਹੜੀਆਂ ਅਮਰੀਕਾ ਨੇ ਲਾਈਆਂ ਉੱਥੇ ਵਧਾ ਰਹੇ ਨੇ ਵਾਰ ਵਾਰ ਇਹਦੇ ਕਰਕੇ ਬੀਸੀ ਦੇ ਵਿੱਚ ਕਈ ਸਾਰੀਆਂ ਜਿਹੜੀਆਂ ਲੰਬਰ ਮਿਲਸ ਨੇ ਨਾਓ ਵੀ ਨੋ ਦੈਟ ਦੇ ਆਰ ਸ਼ਟਿੰਗ ਡਾਊਨ ਔਰ ਦੇ ਆਰ ਸਕੇਲਿੰਗ ਡਾਊਨ ਦੇਅਰ ਆਪਰੇਸ਼ਨ ਤੇ ਜਿਹੜੇ ਐਨਾਲਿਸਟ ਨੇ ਉਹ ਕਹਿ ਰਹੇ ਨੇ ਵੀ ਇਹ ਹੁਣ ਜੋ ਟੈਰਿਫ ਦੇ ਵਿੱਚ ਇਹ ਹੋਰ ਵਾਧਾ ਕਰਨ ਜਾ ਰਹੇ ਨੇ ਡੋਨਲਡ ਟਰੰਪ ਵੀ ਅਗਲੇ 6 to 12 ਮਹੀਨੇ ਜਿਹੜੇ ਨੇ ਉਹ ਬੀਸੀ ਦੇ ਲੰਬਰ ਸੈਕਟਰ ਵਾਸਤੇ ਹੋਰ ਜ਼ਿਆਦਾ ਖਰਾਬ ਹੋਣ ਦੇ ਆਸਾਰ ਬਣਦੇ ਜਾ ਰਹੇ ਨੇ।
ਵਾਸੂ ਜੀ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਵੀ ਇਸੇ ਹੀ ਸਾਲ ਜਿਹੜਾ 14% ਟੈਰਿਫ ਪਹਿਲਾਂ ਕੈਨੇਡੀਅਨ ਲੰਬਰ 'ਤੇ ਲੱਗਦਾ ਸੀ ਉਹ ਵਧਾ ਕੇ 35.16% ਜਦੋਂ ਕੀਤਾ ਸੀ ਉਹ ਤੋਂ ਬਾਅਦ ਇਹ ਮੰਗ ਉੱਠੀ ਸੀ ਵੀ ਸਰਕਾਰ ਇਹਨਾਂ ਇਸ ਟੈਰਿਫ ਦੀ ਮਾਰ ਝੱਲ ਰਹੀ ਇੰਡਸਟਰੀ ਨੂੰ ਸਮਰਥਨ ਦੇਣ ਦੇ ਵਾਸਤੇ ਕੁਝ ਕਰੇ ਕਿਉਂਕਿ ਹਮੇਸ਼ਾ ਜ਼ਿਕਰ ਇਹ ਹੁੰਦਾ ਸੀ ਵੀ ਆਟੋ ਸੈਕਟਰ ਨੂੰ ਸਰਕਾਰ ਇੰਨੇ ਖੁੱਲ੍ਹੇ ਗੱਫੇ ਦਿੰਦੀ ਉਹਨਾਂ ਨੂੰ ਸਮਰਥਨ ਦਿੱਤਾ ਜਾਂਦਾ ਸਟੀਲ ਐਂਡ ਅਲੂਮੀਨੀਅਮ ਨੂੰ ਸੈਕਟਰ ਨੂੰ ਇਸ ਤਰ੍ਹਾਂ ਦੇ ਬੈਨੀਫਿਟਸ ਦਿੱਤੇ ਗਏ ਸੀ ਵੀ ਲੰਬਰ ਸੈਕਟਰ ਦਾ ਵੀ ਖਿਆਲ ਰੱਖਣਾ ਚਾਹੀਦਾ। ਮਾਰਕ ਕਾਰਨੀ ਵੱਲੋਂ$1.2 billion ਦਾ ਇੱਕ ਰਾਹਤ ਪੈਕੇਜ ਅਨਾਊਂਸ ਕੀਤਾ ਗਿਆ ਸੀ ਜਿਹਦੇ ਵਿੱਚ ਕੁਝ ਲੋਅ ਕੋਸਟ ਲੋਨਸ ਸੀਗੇ ਜਿਹਦੇ ਵਿੱਚ ਇੱਕ ਲੰਬਰ ਸੈਕਟਰ 'ਚ ਕੰਮ ਕਰਨ ਵਾਲੇ ਵਰਕਰਸ ਵਾਸਤੇ ਰੀਸਕਿਲਿੰਗ ਵਾਸਤੇ ਕੁਝ ਨਾ ਓਪਰਚੁਨਿਟੀਜ਼ ਬਾਰੇ ਕੁਝ ਉਹ ਪੈਸੇ ਸੀ। ਅਮਰੀਕਾ ਦੇ ਵਿੱਚ ਜਿਹੜੀ US ਲੰਬਰ ਕੋਲੀਸ਼ਨ ਆ ਉਹਨਾਂ ਨੇ ਹੁਣ ਇਹ ਪਲੀ ਲੈ ਲਈ ਅਮਰੀਕਾ 'ਚ ਕਿ ਜਿਹੜੀ ਇਹ $1.2 billion ਦੀ ਅਨਾਊਂਸਮੈਂਟ ਮਾਰਕ ਕਾਰਨੀ ਵੱਲੋਂ ਪਿਛਲੇ ਮਹੀਨਿਆਂ ਦੌਰਾਨ ਕੀਤੀ ਗਈ ਆ ਇਹ ਵੀ ਇੱਕ ਤਰ੍ਹਾਂ ਕੈਨੇਡੀਅਨ ਲੰਬਰ ਸੈਕਟਰ ਨੂੰ ਮਿਲਣ ਵਾਲੀ ਸਬਸਿਡੀ ਹੈ ਅਤੇ ਅਮਰੀਕਾ ਦਾ ਕੈਨੇਡੀਅਨ ਲੰਬਰ ਦੇ ਉੱਪਰ ਟੈਰਿਫ ਲਗਾਉਣ ਦਾ ਕੋਈ ਵੀ ਡਿਊਟੀ ਲਗਾਉਣ ਦਾ ਆਧਾਰ ਸ਼ੁਰੂ ਤੋਂ ਇਹੀ ਰਿਹਾ ਕਿ ਕੈਨੇਡਾ ਦੇ ਵਿੱਚ ਸਰਕਾਰ ਵੱਲੋਂ ਲੰਬਰ ਸੈਕਟਰ ਨੂੰ ਜਿਹੜੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਛੋਟਾਂ ਦਿੱਤੀਆਂ ਜਾਂਦੀਆਂ ਨੇ ਇੱਥੇ ਜਿਹੜੀ ਲੰਬਰ ਹਾਰਵੈਸਟ ਕੀਤੀ ਜਾਂਦੀ ਹੈ ਉਹ ਸਰਕਾਰੀ ਜ਼ਮੀਨ ਤੋਂ ਕੀਤੀ ਜਾਂਦੀ ਆ ਅਤੇ ਸਰਕਾਰ ਉਹਦੀ ਜਿਹੜੀ ਸਟੰਪੇਜ ਫੀ ਚਾਰਜ ਕਰਦੀ ਆ ਉਹ ਘੱਟ ਹੁੰਦੀ ਆ ਜੇ ਉਹਨੂੰ ਕੰਪੇਅਰ ਕਰੋ ਅਮਰੀਕਾ ਦੇ ਪ੍ਰਾਈਵੇਟ ਫੋਰੈਸਟ ਦੇ ਨਾਲ ਤਾਂ ਉੱਥੇ ਜਿਹੜੀ ਲਾਗਤ ਜ਼ਿਆਦਾ ਪੈਂਦੀ ਹੈ। ਸੋ ਉਹਨਾਂ ਦਾ ਹਮੇਸ਼ਾ ਤੋਂ ਹੀ ਇੱਕ ਜਿਹੜਾ ਨੈਰੇਟਿਵ ਰਿਹਾ ਜਾਂ ਆਰਗੂਮੈਂਟ ਰਿਹਾ ਉਹੀ ਆ ਕਿ ਕੈਨੇਡਾ ਦੇ ਵਿੱਚ ਸਰਕਾਰ ਵੱਲੋਂ ਜਿਹੜੀ ਵੀ ਕੋਈ ਇਮਦਾਦ ਲੰਬਰ ਸੈਕਟਰ ਨੂੰ ਦਿੱਤੀ ਜਾਂਦੀ ਹੈ ਉਹ ਅਨਫੇਅਰ ਸਬਸਿਡੀ ਆ ਜਿਹਦੇ ਕਰਕੇ ਕੈਨੇਡਾ ਦੀ ਕੋਸਟ ਆਫ ਪ੍ਰੋਡਕਸ਼ਨ ਘੱਟ ਆ ਸਸਤੇ ਭਾਅ 'ਤੇ ਉਹ ਲੰਬਰ ਸਾਡੀ ਕੰਟਰੀ ਦੇ ਵਿੱਚ ਸਾਡੀ ਮਾਰਕੀਟ ਦੇ ਵਿੱਚ ਵੇਚ ਕੇ ਮਾਰਕੀਟ ਸ਼ੇਅਰ ਕੈਪਚਰ ਕਰੀ ਜਾਂਦੇ ਆ। ਸੋ ਇਸ ਆਧਾਰ 'ਤੇ ਟੈਰਿਫ ਲੱਗਿਆ ਹੋਇਆ ਜਾਂ ਡਿਊਟੀਜ਼ ਨੇ। ਵਾਸੂ ਜੀ 2017 ਤੋਂ ਲੈ ਕੇ ਹੁਣ ਤੱਕ ਕੈਨੇਡੀਅਨ ਸੋਫਟਵੁੱਡ ਲੰਬਰ ਪ੍ਰੋਡਿਊਸਰਸ ਅਮਰੀਕਾ ਦੇ ਵਿੱਚ ਡਿਊਟੀਜ਼ ਦੇ ਰਾਹੀਂ $7.2 billion ਅਦਾ ਕਰ ਚੁੱਕੇ ਨੇ।
ਬਿਲਕੁਲ, ਅਤੇ ਇਹ ਐਕੂਮੂਲੇਟਡ ਨੇ ਸਾਰੇ ਜਿਹੜੇ ਟੈਰਿਫਸ ਨੇ। ਅਤੇ ਵਿਜੇ ਜੀ ਇਹ ਜਿਹੜਾ ਪ੍ਰੋਕਲੇਮੇਸ਼ਨ ਜਿਹੜੀ ਸਾਈਨ ਕੀਤੀ ਆ ਡੋਨਲਡ ਟਰੰਪ ਨੇ ਹੁਣ ਇਹਦੇ ਵਿੱਚ ਅਪਹੋਸਟਰਡ ਫਰਨੀਚਰ ਅਤੇ ਕਿਚਨ ਕੈਬਨਿਟਸ ਅਤੇ ਬਾਥਰੂਮ ਵੈਨਿਟੀਜ਼ ਵੀ ਸ਼ਾਮਲ ਨੇ। ਇਹਨਾਂ ਦੇ ਉੱਤੇ 25% ਟੈਰਿਫ ਲੱਗਣਾ ਅਤੇ ਜਿਹੜੀਆਂ ਸਾਰੀਆਂ ਟੈਰਿਫਸ ਨੇ 14 October ਤੋਂ ਲੱਗਣਗੀਆਂ ਅਤੇ ਅਪਹੋਸਟਰਡ ਫਰਨੀਚਰ ਸੋ 1 January ਤੋਂ ਜਿਹੜੀਆਂ ਟੈਰਿਫ ਵੱਧ ਜਾਣਗੀਆਂ ਨੋਟ ਔਨ ਲੰਬਰ ਬਟ ਔਨ ਅਪਹੋਸਟਰਡ ਫਰਨੀਚਰ ਇਹ ਵੱਧ ਕੇ 30% ਹੋ ਜਾਣਗੀਆਂ ਅਤੇ ਕਿਚਨ ਕੈਬਨਿਟਸ ਅਤੇ ਬਾਥਰੂਮ ਵੈਨਿਟੀਜ਼ ਅਤੇ ਜਿਹੜੀ ਟੈਰਿਫ ਇਸ ਵੇਲੇ ਇਹਨਾਂ ਨੇ ਅਨਾਊਂਸ ਕੀਤੀ ਆ 14 October ਤੋਂ 25% ਆ 1 January ਤੋਂ ਵੱਧ ਕੇ 50% ਹੋ
ਜਾਣਗੇ ਅਨਲੈਸ ਜਿਹੜੇ ਜਿਹੜੇ ਮੁਲਕਾਂ ਤੋਂ ਸਮਾਨ ਆਉਂਦਾ ਪਿਆ ਉਹ ਆਪਣੀ ਕੋਈ ਲਹਿਦੀ ਡੀਲ ਅਮਰੀਕਾ ਦੇ ਨਾਲ ਕਰ ਲੈਣ। ਵਾਸੂ ਜੀ ਕੈਨੇਡਾ ਤੋਂ ਵੀ ਆ ਕਿਚਨ ਕੈਬਨਿਟਸ ਵਗੈਰਾ ਅਤੇ ਆਹ ਸਮਾਨ ਇੱਥੋਂ ਬਣ ਕੇ ਬਹੁਤ ਜਾਂਦਾ ਅਮਰੀਕਾ 'ਚ ਜਿਹੜੀਆਂ ਇੱਥੇ ਕਿਚਨ ਕੈਬਨਿਟਸ ਦੀਆਂ ਕਈ ਬੜੀਆਂ ਬਿਜ਼ੀ ਫੈਕਟਰੀਜ਼ ਨੇ ਨਾ ਕਾਰਖਾਨੇ ਨੇ ਉਹ ਸਿਰਫ ਅਤੇ ਸਿਰਫ ਜਿਹੜੀ ਇੱਥੇ ਡੋਮੈਸਟਿਕ ਕੰਸਟਰਕਸ਼ਨ ਹੋ ਰਹੀ ਆ ਉਹਦੇ ਵਾਸਤੇ ਤਾਂ ਸਪਲਾਈ ਕਰ ਹੀ ਰਹੇ ਨੇ। ਅਮਰੀਕਾ ਦੇ ਵਿੱਚ ਵੀ ਉਹਨਾਂ ਵੱਲੋਂ ਸਪਲਾਈ ਕੀਤੀ ਜਾਂਦੀ ਆ। ਸੋ ਜਿਹੜਾ ਇਹ 14 October ਤੋਂ 25% ਟੈਰਿਫ ਲੱਗ ਜਾਣਾ ਕਿਚਨ ਕੈਬਨਿਟਸ 'ਤੇ ਇਹਨੇ ਉੱਧਰਲੇ ਪਾਸੇ ਵੀ ਉਸ ਬਿਜ਼ਨਸ ਨੂੰ ਵੀ ਇੰਪੈਕਟ ਕਰਨਾ। ਅਤੇ ਵਾਸੂ ਜੀ ਹੁਣੇ ਹੁਣੇ ਖਬਰ ਇੱਕ ਹੋਰ ਆਉਂਦੀ ਪਈ ਆ ਜਿਹੜਾ ਜਨਰਲ ਮੋਟਰਸ ਦਾ ਪਲਾਂਟ ਹੈਗਾ ਔਸ਼ਵਾ ਦੇ ਵਿੱਚ ਉਹ ਔਸ਼ਵਾ ਵਾਲੇ ਪਲਾਂਟ ਤੋਂ ਕੁਝ ਪ੍ਰੋਡਕਸ਼ਨ ਨੂੰ ਹੁਣ ਮੂਵ ਕਰਕੇ ਇੰਡੀਆਨਾ ਲੈ ਕੇ ਜਾ ਰਹੇ ਨੇ ਸਾਊਥ ਆਫ ਦਾ ਬਾਰਡਰ ਅਮਰੀਕਾ ਦੇ ਵਿੱਚ।
ਇਹ ਪੁਰਾਣੀਆਂ
ਸ਼ਿਫਟ ਕੱਟ ਜਿਹੜਾ ਪਹਿਲਾਂ ਅਨਾਊਂਸ ਕੀਤਾ ਸੀ
ਪਹਿਲੀਆਂ ਇਹਨਾਂ ਨੇ ਜਿਹੜੀਆਂ ਅਨਾਊਂਸਮੈਂਟਸ ਕੀਤੀਆਂ ਨੇ ਉਹਦੇ ਬਾਰੇ ਹੀ ਆਏ
ਜੀ।
ਅਤੇ ਵਿਜੇ ਜੀ ਖਬਰ ਇੱਕ ਜਿਹੜੀ ਇਹ ਆ ਰਹੀ ਹੈ ਕਿ ਡੋਨਲਡ ਟਰੰਪ ਨੇ ਇੱਕ ਹੋਰ ਸਾਈਨ ਕੀਤਾ ਐਗਜ਼ੀਕਟਿਵ ਆਰਡਰ ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕਤਰ ਦੇ ਉੱਤੇ ਜੇਕਰ ਕੋਈ ਵੀ ਹਮਲਾ ਵਗੈਰਾ ਹੁੰਦਾ ਤੇ ਅਮਰੀਕਾ ਉਹਨਾਂ ਨੂੰ ਪ੍ਰੋਟੈਕਟ ਕਰੇਗਾ।
ਕਿਉਂਕਿ ਪਿਛਲੇ ਦਿਨੀ ਜਦੋਂ ਬੈਂਜਾਮਿਨ ਨੇਤਨਯਾਹੂ ਸੋਮਵਾਰ ਨੂੰ ਆਏ ਸੀ ਵਾਈਟ ਹਾਊਸ ਦੇ ਵਿੱਚ ਟਰੰਪ ਨੂੰ ਮਿਲਣ, ਨੇਤਨਯਾਹੂ ਨੇ ਉਸ ਦਿਨ ਮਾਫ਼ੀ ਮੰਗੀ ਸੀ ਕਤਰ ਤੋਂ ਕਿਉਂਕਿ ਕਤਰ ਦੇ ਵਿੱਚ ਹਮਾਸ ਦੇ ਲੀਡਰਸ ਉੱਪਰ ਜਿਹੜਾ ਹਮਲਾ ਕੀਤਾ ਗਿਆ ਸੀ ਇਜ਼ਰਾਈਲ ਵੱਲੋਂ IDF ਵੱਲੋਂ ਬੀਤੇ ਦਿਨੀ, ਉਹਨੂੰ ਫਿਰ ਕਤਰ ਨੇ ਵੀ ਉੱਤੇ ਇਤਰਾਜ਼ ਜਿਤਾਇਆ ਸੀ, ਉਹਨੂੰ ਲੈ ਕੇ ਜਿਹੜੀ ਕੰਟਰੋਵਰਸੀ ਬਣੀ ਸੀ ਉਹਦੇ ਬਾਰੇ ਮੁਆਫ਼ੀ ਮੰਗੀ ਗਈ ਹੈ ਬੈਂਜਾਮਿਨ ਨੇਤਨਯਾਹੂ ਵੱਲੋਂ।
ਯਾ ਸੋ ਜਦੋਂ ਆਏ ਸੀ ਵਿਜੇ ਜੀ ਉਹਨਾਂ ਨੇ ਇੱਕ ਨਵਾਂ ਪੀਸ ਪਲਾਨ ਸਾਈਨ ਕੀਤਾ ਮਿਡਲ ਈਸਟ ਵਾਸਤੇ ਡੋਨਲਡ ਟਰੰਪ ਨਾਲ ਖੜ ਕੇ, ਪਰ ਉਸ ਪੀਸ ਪਲਾਨ ਦੇ ਵਿੱਚ ਵੀ ਬਹੁਤ ਸਾਰੇ ਲੂਪ ਹੋਲਸ ਨੇ।
ਜੀ ਜੀ ਜੀ।
ਤੇ ਪਹਿਲੀ ਮੇਨ ਗੱਲ ਤਾਂ ਇਹੀ ਹੈ ਕਿ ਕੀ ਇਜ਼ਰਾਈਲ ਸਟੇਟ ਆਫ ਪੈਲੇਸਟਾਈਨ ਦੀ ਐਗਜ਼ਿਸਟੈਂਸ ਨੂੰ ਜਾਂ ਉਹਦੀ ਐਸਟੈਬਲਿਸ਼ਮੈਂਟ ਨੂੰ ਰੈਕਗਨਾਈਜ਼ ਕਰਦਾ ਕਿ ਕੀ ਇਜ਼ਰਾਈਲ ਇਸ ਗੱਲ ਵਾਸਤੇ ਸਹਿਮਤ ਹੈ ਕਿ ਇੱਕ ਇੱਕ ਸਮੇਂ ਤੇ ਇਨ ਨੀਅਰ ਫਿਊਚਰ ਇਨ ਇਨ ਫੋਰਸੀਬਲ ਫਿਊਚਰ ਸਟੇਟ ਆਫ ਪੈਲੇਸਟਾਈਨ ਬਣਾਈ ਜਾਏਗੀ, ਐਗਜ਼ਿਸਟ ਕਰੇਗੀ, ਉਹਨੂੰ ਰੈਕਗਨੀਸ਼ਨ ਕੀ ਇਜ਼ਰਾਈਲ ਦੇਗਾ। ਇੱਥੇ ਆ ਕੇ ਡੋਨਲਡ ਟਰੰਪ ਦੇ ਨਾਲ ਖੜ ਕੇ ਉਹਨਾਂ ਨੇ ਕਹਿਤਾ ਹਾਂਜੀ ਕਰ ਲਾਂਗੇ ਜੇ ਹਮਾਸ ਦਾ ਬਿਲਕੁਲ ਖਾਤਮਾ ਹੋਵੇ ਤੇ, ਪਰ ਜਦੋਂ ਵਾਪਸ ਇਜ਼ਰਾਈਲ ਜਾਂਦੇ ਨੇ
ਉੱਥੇ
ਜਾ ਕੇ ਕਹਿੰਦੇ ਕਿ ਪੈਲੇਸਟਾਈਨ ਨੂੰ ਅਸੀਂ ਕਦੇ ਰੈਕਗਨਾਈਜ਼ ਕਰਾਂਗੇ ਹੀ ਨਹੀਂ। ਸੋ ਇਹਨੂੰ ਲੈ ਕੇ ਹੀ ਜਿਹੜਾ ਪੀਸ ਪਲਾਨ ਵੀ ਸਾਈਨ ਕੀਤਾ ਗਿਆ, ਹਮਾਸ ਵੱਲੋਂ ਅਜੇ ਤੱਕ ਕੋਈ ਵੀ ਆਫੀਸ਼ੀਅਲ ਉਹਦੇ ਤੇ ਕੋਈ ਰਿਐਕਸ਼ਨ ਹੀ ਨਹੀਂ ਆਇਆ ਕਿ ਹਮਾਸ ਦਾ। ਸੋ ਜਿਹੜੇ ਹੋਰ ਕਈ ਜਿਹੜੇ ਹੋਰ ਹਮਾਸ ਦੇ ਕਹਿ ਲਓ ਕਿ ਹਮਾਇਤੀ ਨੇ, ਉਹ ਇਹ ਕਹਿ ਰਹੇ ਨੇ ਕਹਿੰਦੇ ਵੀ ਇਹ ਕਿਸ ਤਰ੍ਹਾਂ ਦੀ ਕਹਿੰਦੇ ਪੀਸ ਡੀਲ ਆ ਜਿਹੜੀ ਅਨਾਊਂਸ ਕੀਤੀ ਜਿਹਦੇ ਵਿੱਚ ਦੋਨੋਂ ਧਿਰਾਂ ਹੈ ਹੀ ਨਹੀਂ। ਸੋ ਇਹ ਤਾਂ ਅਮਰੀਕਾ ਤੇ ਇਜ਼ਰਾਈਲ ਨੇ ਰਲ ਕੇ ਕਹਿੰਦੇ ਆਪਸ ਦੇ ਵਿੱਚ ਇਹਨਾਂ ਨੇ ਅਨਾਊਂਸ ਕਰਤਾ,
ਤੇ ਬੈਂਜਾਮਿਨ ਨੇਤਾਨਯਾਹੂ ਨੇ ਆਪਣੇ ਆਪਣੀ ਕੰਟਰਾਡਿਕਟ ਕਰਤਾ, ਇੱਥੇ ਕੁਝ ਗੱਲ ਕਹੀ ਉੱਥੇ ਵਾਪਸ ਜਾ ਕੇ ਹੋਰ ਗੱਲ ਕਹਿਤੀ।
ਸੋ ਇੱਥੇ ਖੜ ਕੇ ਡੋਨਲਡ ਟਰੰਪ ਦੀ ਹਾਂ ਦੇ ਵਿੱਚ ਹਾਂ ਮਿਲਾ ਰਹੇ ਸੀ, ਪਰ ਬਾਅਦ ਵਿੱਚ ਪੁਰਾਣੇ ਮੁੱਦੇ ਉੱਪਰ ਨਾਲਾ ਉੱਥੇ ਦਾ ਉੱਥੇ ਹੀ ਆ।
ਜੀ 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 ਵਾਸੂ ਜੀ, ਬ੍ਰੇਕ ਲਈਏ ਛੋਟੀ ਜੀ ਇੱਕ।
ਸ਼ੋਰ,
ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕੁਇਕਲੀ ਗੱਲ ਕਰਦੇ ਹਾਂ। ਟਰੰਪ ਨੇ ਇੱਕ ਵਾਰੀ ਫੇਰ ਤੋਂ ਕੱਲ੍ਹ ਕੈਨੇਡਾ ਨੂੰ ਅਮਰੀਕਾ ਦੀ 51ਵੀਂ ਸਟੇਟ ਬਣਾਉਣ ਵਾਲੀ ਗੱਲ ਦੁਹਰਾਈ ਆ, ਕਿਸ ਕੰਟੈਕਸਟ ਦੇ ਵਿੱਚ ਉਹ ਗੱਲ ਆਖੀ ਗਈ। ਅਤੇ ਕੱਲ੍ਹ ਜਿਹੜੀ ਅਮਰੀਕਾ ਦੇ ਜਿਹੜੇ ਕਈ ਟੌਪ ਜਨਰਲਸ ਨੇ, ਐਡਮਿਰਲਸ ਨੇ, ਉਹਨਾਂ ਦੀ ਜਿਹੜੀ ਇੱਕ ਮੀਟਿੰਗ ਸੱਦੀ ਗਈ ਸੀ, ਉਹਦੇ ਵਿੱਚ ਕਿਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ, ਉਸ ਬਾਰੇ ਵੀ ਗੱਲਬਾਤ ਸਾਂਝੀ ਕਰਦੇ।
ਤੁਸੀਂ ਹੁਣੇ ਜ਼ਿਕਰ ਕੀਤਾ ਕਿ ਨੀਟ ਇਮੀਗ੍ਰੇਸ਼ਨ ਵਾਲਿਆਂ ਨੇ ਆਈਐਲਟੀਐਸ ਦੀ ਕੋਚਿੰਗ ਵੀ ਸ਼ੁਰੂ ਕਰਤੀ ਆ
ਜੀ।
ਸੋ ਇਹਨਾਂ ਨੂੰ ਚਾਹੀਦਾ ਵੀ, ਸੈਨੇਟਰ ਇੱਕ ਹੈਗੇ ਨੇ ਆਪਣੇ ਕੈਨੇਡਾ ਦੇ ਵਿੱਚ, ਅਮੀਨਾ ਗਰਬਾ ਕਰਕੇ ਉਹਨਾਂ ਦਾ ਨਾਮ ਹੈ, ਤੇ ਇਹ ਫ੍ਰੈਂਚ ਜਾਣਦੇ ਨੇ ਮੇਰੇ ਖਿਆਲ, ਕੁਬੈਕ ਦੇ ਇਲਾਕੇ ਤੋਂ ਨੇ, ਕੁਬੈਕ ਦੇ ਸੈਨੇਟਰ ਨੇ। ਇਹਨਾਂ ਨੇ ਵਿਜੇ ਜੀ ਦੋ ਸੋ ਜੁਲਾਈ 2023 ਤੇ ਜੁਲਾਈ 2024 ਦੇ ਵਿੱਚ ਦੋ ਵਾਰ ਇਹਨਾਂ ਨੇ ਆਪਣੇ ਹਸਬੈਂਡ ਦੇ ਨਾਲ ਵੈਂਕੂਵਰ ਦਾ ਦੌਰਾ ਕੀਤਾ।
ਅੱਛਾ।
ਕਹਿੰਦੇ ਮੈਂ ਇੰਗਲਿਸ਼ ਦੀਆਂ ਕੋਚਿੰਗ ਕਲਾਸਾਂ ਲੈਣ ਵਾਸਤੇ ਗਈ ਸੀ।
ਅੱਛਾ।
ਹਾਂਜੀ, ਤੇ ਉਹਦੇ ਤੇ ਟੋਟਲ ਖਰਚਾ ਇਹਨਾਂ ਨੇ ਜਿਹੜਾ ਟੈਕਸਪੇਅਰ ਦੇ ਸਿਰ ਪਾਇਆ ਉਹ $22,000।
ਅੱਛਾ, ਟੈਕਸਪੇਅਰ ਦੇ ਸਿਰ ਤੇ ਅੰਗਰੇਜ਼ੀ ਸਿੱਖਣਾ ਹੈ।
ਹਾਂਜੀ,
ਟੋਰਾਂਟੋ ਨਹੀਂ ਸਿੱਖੀ ਜਾਂਦੀ
ਕਿਉਂਕਿ ਸੈਨੇਟਰ ਸੈਨੇਟ ਦੇ ਵਿੱਚ ਦੇਖੋ ਇਹ ਉਹਨਾਂ ਦਾ ਪ੍ਰੋਗਰਾਮ ਹੁੰਦਾ ਹੀ ਆ, ਜਿਹੜੀਆਂ ਆਫੀਸ਼ੀਅਲ ਲੈਂਗੁਏਜਸ ਨੇ ਉਹਨਾਂ ਦੇ ਬਾਰੇ ਜ਼ਿਆਦਾ ਜ਼ਿਆਦਾ ਜਾਣਨ ਲਈ ਤੁਸੀਂ ਇਸ ਤਰ੍ਹਾਂ ਦੌਰਾ ਵਗੈਰਾ ਕਰ ਸਕਦੇ ਹੋ।
ਅੱਛਾ ਜੀ।
ਪਰ ਚੱਕਰ ਇਹ ਹੈ ਕਿ ਇਹਦੇ ਵਿੱਚੋਂ ਜਿਹੜੀ ਟਿਊਸ਼ਨ ਫੀਸ ਸੀ ਉਹ ਤਾਂ ਦੋਨੋਂ ਵਾਰ ਮਿਲਾ ਕੇ ਟੋਟਲ $3,000 ਬਣਦੀ ਆ।
ਅੱਛਾ,
$1,521 ਬੋਥ ਟਾਈਮਸ, ਤੇ ਪਰ ਟੋਟਲ ਜਿਹੜਾ ਖਰਚਾ ਪਾਇਆ ਉਹ $22,000, ਇਹਦੇ ਵਿੱਚ ਹੋਟਲ ਦਾ, ਫਲਾਈਟ ਦਾ, ਉਹ ਸਾਰਾ ਖਰਚਾ ਜ਼ਿਆਦਾ। ਸੋ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਕਹਿੰਦੇ ਵੀ ਮੈਂ ਕੁਝ ਇਲੀਗਲ ਥੋੜ੍ਹੀ ਕੀਤਾ, ਪ੍ਰੋਗਰਾਮ ਹੈਗਾ ਆਫੀਸ਼ੀਅਲ ਲੈਂਗੁਏਜਸ ਬਾਰੇ ਜਾਣਨਾ, ਸਿੱਖੋ ਉਹਨਾਂ ਬਾਰੇ। ਸੋ ਇੰਗਲਿਸ਼ ਕੋਚਿੰਗ ਕਲਾਸਿਸ ਸਾਡੇ ਸੈਨੇਟਰਸ ਨੂੰ ਵੀ ਚਾਹੀਦੀਆਂ ਨੇ।
ਸ਼ੁਕਰ ਕਰੋ ਇਹ ਇੰਗਲੈਂਡ ਨਹੀਂ ਚਲੇ ਗਏ ਅੰਗਰੇਜ਼ੀ ਸਿੱਖਣ, ਵੈਂਕੂਵਰ ਹੀ ਆਏ।
ਉਹ ਨਹੀਂ, ਕਿਉਂਕਿ ਪੈਸੇ ਵਿਦਿਨ ਕੈਨੇਡਾ ਹੀ ਮਿਲਦੇ।
ਅੱਛਾ, ਪੈਸੇ ਵਿਦਿਨ ਕੈਨੇਡਾ ਮਿਲਦੇ
ਕਿ ਵਿਦਿਨ ਕੈਨੇਡਾ ਆਪਣੇ ਆਪ ਨੂੰ ਫੈਮਿਲੀਅਰਾਈਜ਼ ਕਰੋ ਵੱਖੋ ਵੱਖਰੇ ਸੂਬਿਆਂ ਦੇ ਨਾਲ। ਕਹਿੰਦੇ ਮੈਂ ਤਾਂ 1-5-2 ਕਾਜ ਕੀਤਾ, ਕਹਿੰਦੇ ਕੰਮ
ਵੀ
ਦੇਖੋ, ਮੈਂ ਬ੍ਰਿਟਿਸ਼ ਕੋਲੰਬੀਆ ਬਾਰੇ ਸਿੱਖਿਆ ਇੱਥੇ ਆ ਕੇ।
ਕਿਆ ਬਾਤ।
ਕਹਿੰਦੇ ਇੱਥੇ ਆ ਕੇ ਮੈਂ ਕਈ ਸਾਰੀਆਂ ਮੀਟਿੰਗਸ ਵੀ ਹੋਰ ਅਟੈਂਡ ਕਰ ਲਈਆਂ, ਤੇ ਕਹਿੰਦੇ ਮੈਂ ਨਾਲ ਅੰਗਰੇਜ਼ੀ ਭਾਸ਼ਾ ਵੀ ਸਿੱਖੀ ਆਫੀਸ਼ੀਅਲ ਲੈਂਗੁਏਜ।
ਦੇਖੋ, ਮੀਟਿੰਗ ਮੀਟਿੰਗ ਕਰਤੇ ਰਹੀਏ, ਮੀਟਿੰਗ ਮੀਟਿੰਗ ਸੀਗਾ ਨਾ ਉਹਦੇ ਡਾਇਲੋਗ ਪੰਚਾਇਤ ਚ।
ਹਾਂ ਯਾ ਯਾ,
ਖੇਲਤੇ ਰਹੀਏ ਮੀਟਿੰਗ ਮੀਟਿੰਗ।
ਹਾਂ।
ਓ ਮੈਨ, ਇੱਕ ਖਬਰ ਹੁਣੇ ਹੁਣੇ ਆਉਂਦੀ ਪਈ ਆ ਸੂਤਰਾਂ ਦੇ ਹਵਾਲੇ ਤੋਂ, ਜਿਹੜੀ ਵਾਸੂ ਜੀ ਅੱਜ ਅਨਾਊਂਸਮੈਂਟ ਕਰਨੀ ਆ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਇਹ ਸੁਣਨ 'ਚ ਆਉਂਦਾ ਪਿਆ ਕਿ ਅਲਬਰਟਾ ਦੀ ਸਰਕਾਰ ਆਪਣੇ ਲੈਵਲ 'ਤੇ ਇੱਕ ਨਵੀਂ ਆਇਲ ਪਾਈਪਲਾਈਨ ਸੰਬੰਧੀ ਅਰਜ਼ੀ ਤਿਆਰ ਕਰਦੀ ਪਈ ਆ। ਇਸ ਅਰਜ਼ੀ ਦੀ ਤਿਆਰੀ ਦੇ ਵਿੱਚ 3 ਪ੍ਰਾਈਵੇਟ ਕੰਪਨੀਆਂ ਸਰਕਾਰ ਦੀ ਮਦਦ ਕਰਨਗੀਆਂ। ਇਹ ਸ਼ਬਦਾਵਲੀ ਬੜੀ ਇੰਪੋਰਟੈਂਟ ਆ ਕਿ ਇੱਕ ਤਾਂ ਐਨਬ੍ਰਿਜ, ਇੱਕ ਸਾਊਥਬੋ ਕਾਰਪੋਰੇਸ਼ਨ ਅਤੇ ਇੱਕ ਟਰਾਂਸ ਮਾਊਂਟਨ ਕਾਰਪੋਰੇਸ਼ਨ। ਇਹਨਾਂ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਆਈ ਹੈ ਕਿ ਇਹਨਾਂ 3 ਕੰਪਨੀਆਂ ਨੇ ਅਲਬਰਟਾ ਦੀ ਸੂਬਾ ਸਰਕਾਰ ਦੀ ਮਦਦ ਕਰਨੀ ਹੈ ਇੱਕ ਅਰਜ਼ੀ ਤਿਆਰ ਕਰਨ ਦੇ ਵਿੱਚ। ਉਹ ਅਰਜ਼ੀ ਅਲਬਰਟਾ ਦੀ ਸਰਕਾਰ ਵੱਲੋਂ ਜਿਹੜਾ ਮੇਜਰ ਪ੍ਰੋਜੈਕਟਸ ਆਫਿਸ ਮਾਰਕ ਕਾਰਨੀ ਨੇ ਸ਼ੁਰੂ ਕੀਤਾ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਲਈ, ਉਹ ਅਰਜ਼ੀ ਉਹਨਾਂ ਦੇ ਕੋਲ ਜਮ੍ਹਾਂ ਕਰਵਾਈ ਜਾਏਗੀ। ਜਿਹੜੀ ਇਹ 3 ਕੰਪਨੀਆਂ ਨੇ, ਇਹਨਾਂ ਨੇ ਇਹ ਪਾਈਪਲਾਈਨ ਡਿਵੈਲਪ ਨਹੀਂ ਕਰਨੀ ਹੈ ਸੱਚ, ਨਾ ਹੀ ਅਲਬਰਟਾ ਦੀ ਸਰਕਾਰ ਦਾ ਕੋਈ ਇਰਾਦਾ ਹੈ ਕਿ ਉਹ ਪਾਈਪਲਾਈਨ ਨੂੰ ਆਪਰੇਟ ਕਰਨਾ ਚਾਹੁੰਦੇ ਨੇ। ਉਹਨਾਂ ਦਾ ਮਕਸਦ ਇਹ ਦੱਸਿਆ ਜਾ ਰਿਹਾ ਕਿ ਅਲਬਰਟਾ ਦੀ ਸਰਕਾਰ ਇੱਕ ਅਰਜ਼ੀ ਤਿਆਰ ਕਰੇਗੀ, ਇੱਕ ਪਲਾਨ ਤਿਆਰ ਕਰ ਦੇਗੀ, ਇਸ ਉਮੀਦ ਦੇ ਨਾਲ ਕਿ ਫਿਰ ਕੋਈ ਪ੍ਰਾਈਵੇਟ ਕੰਪਨੀ ਮੂਹਰੇ ਆਏਗੀ ਅਤੇ ਉਸ ਪ੍ਰੋਜੈਕਟ ਨੂੰ ਟੇਕ ਓਵਰ ਕਰ ਲਏਗੀ। ਵੀ ਬੇਸਿਕਲੀ ਤੁਸੀਂ ਇਹ ਕਹਿ ਲਓ ਕਿ ਆਟਾ ਗੁੰਨ ਕੇ ਪੇੜੇ ਬਣਾ ਕੇ ਅਤੇ ਅੱਧ ਪੱਕੇ ਜਿਹੇ ਫੁਲਕੇ ਬਣਾ ਕੇ ਦੇ ਦਿਉ, ਅਤੇ ਫਿਰ ਉਸ ਤੋਂ ਬਾਅਦ ਜਿਹਨੇ ਆਉਣਾ ਅਤੇ ਉਹਨੂੰ ਪੂਰੀ ਤਰ੍ਹਾਂ ਪਕਾ ਕੇ ਅਤੇ ਫਿਰ ਅੱਗੇ ਪਰੋਸ ਦੇਵੇ।
ਸੋ ਬੇਸਿਕਲੀ ਇਹ ਹੈ ਕਿ ਜਿਹੜੀਆਂ 3 ਕੰਪਨੀਆਂ ਨੇ ਇਹਨਾਂ ਦੇ ਕੋਲੋਂ ਇੱਕ ਪਲਾਨ ਤਿਆਰ ਕਰਵਾ ਕੇ ਸੂਬਾ ਸਰਕਾਰ ਵੱਲੋਂ ਸਬਮਿਟ ਕੀਤਾ ਜਾਏਗਾ ਮੇਜਰ ਪ੍ਰੋਜੈਕਟ ਆਫਿਸ ਦੇ ਵਿੱਚ। ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਆ। ਜਿਹੜੀ ਸਾਊਥ ਬਾਓ ਦੀ ਗੱਲ ਹੋਈ ਆ, ਉਹ ਟੀਸੀ ਐਨਰਜੀ ਦੀ ਆਇਲ ਪਾਈਪਲਾਈਨ ਬਣਾਉਣ ਵਾਲੀ ਜਿਹੜੀ ਨਵੀਂ ਉਹਨਾਂ ਨੇ ਬਣਾਈ ਆ, ਛੋਟੀ ਕੰਪਨੀ।
ਤੇ ਟੀਸੀ ਐਨਰਜੀ ਉਹੀ ਕੰਪਨੀ ਆ ਜਿਨ੍ਹਾਂ ਨੇ ਕਿਹਾ ਸੀ ਵੀ ਕੈਨੇਡਾ ਦੇ ਵਿੱਚ ਕਾਰਨੀ ਸਰਕਾਰ ਕੰਮਕਾਜ ਤੇ ਬਹੁਤ ਕਰਦੇ ਪਏ ਨੇ ਰੂਲਸ ਦੇ ਵਿੱਚ ਤਬਦੀਲੀ ਲਿਆਉਣ ਲਈ, ਪਰ ਅਸੀਂ ਅਜੇ ਵੀ ਜੇ ਕੋਈ ਮੇਨ ਇਨਵੈਸਟਮੈਂਟ ਕਰਨੀ ਹੈ ਇਸ ਤਾਂ ਅਮਰੀਕਾ 'ਚ ਹੀ ਕਰਾਂਗੇ। ਸੋ ਕੀ ਇਹ ਇਹਨੂੰ ਵਸ ਵੀ ਇੱਕ ਚੰਗੀ ਪਹਿਲਕਦਮੀ ਵਜੋਂ ਵੀ ਦੇਖਿਆ ਜਾ ਸਕਦਾ ਅਲਬਰਟਾ ਦੀ ਸਰਕਾਰ ਵੱਲੋਂ ਕਿ ਜੇ ਪ੍ਰਾਈਵੇਟ ਕੰਪਨੀਆਂ ਨੂੰ ਇਸ ਗੱਲ ਦੀ ਹਿਚਕਚਾਹਟ ਆ ਵੀ ਅਸੀਂ ਪਲਾਨ ਤਿਆਰ ਕਰਨ 'ਤੇ ਵੀ ਕਿਉਂ ਇੰਨੀ ਕਵੈਦ ਕਰੀਏ, ਕਾਹਨੂੰ ਅਸੀਂ ਇੰਨਾ ਕੰਮ ਕਰੀਏ, ਪਤਾ ਨਹੀਂ ਅੱਗੇ ਹੋਣਾ ਕੀ ਨਹੀਂ ਹੋਣਾ, ਵੀ ਤੁਸੀਂ ਉਹਨਾਂ ਨੂੰ ਐਟਲੀਸਟ ਇੱਕ ਪਲੇਟਫਾਰਮ ਤਿਆਰ ਕਰਕੇ ਦੇਣ ਵਾਸਤੇ ਅਲਬਰਟਾ ਦੀ ਸਰਕਾਰ ਨੇ ਕਦਮ ਅੱਗੇ ਵਧਾਇਆ। ਅਲਬਰਟਾ ਦੀ ਸਰਕਾਰ ਨੇ ਵਾਸੂ ਜੀ ਕੀਸਟੋਨ ਐਕਸਲ ਪਾਈਪਲਾਈਨ ਨੂੰ ਵੀ ਬੈਕ ਜਦੋਂ ਕੀਤਾ ਸੀ, ਜਿਹੜੀ ਜੋ ਬਾਈਡਨ ਨੇ ਆਉਂਦੇ ਸਾਰ ਹੀ ਰੱਦ ਕਰ ਦਿੱਤੀ ਸੀ, ਉਹਦੇ 'ਚ $1.3 billion $1.3 billion ਅਲਬਰਟਾ ਦੀ ਸਰਕਾਰ ਨੇ ਉਹਦੇ ਵਿੱਚ ਲਾਇਆ ਸੀ, ਉਹ ਖੂਹ ਖਾਤੇ ਗਿਆ ਪੈਸਾ ਸਾਰਾ।
ਯਾ ਸੋ ਇਸ ਵਾਰੀ ਸਰਕਾਰ ਇਹ ਕਹਿ ਰਹੀ ਹੈ, ਕਹਿੰਦੇ ਵੀ $1.3 billion ਤਾਂ ਨਹੀਂ ਕਹਿੰਦੇ ਖਰਚ ਕਰਾਂਗੇ, ਥੋੜ੍ਹਾ ਬਹੁਤ ਕਹਿੰਦੇ ਰਿਸਕ ਤਾਂ ਹੋਏਗਾ, ਫਾਈਨੈਂਸ਼ੀਅਲ ਰਿਸਕ। ਜੇ ਪਲਾਨ ਤਿਆਰ ਕੀਤਾ ਮੁੜ ਕੇ ਜੇ ਪ੍ਰੋਜੈਕਟ ਨਹੀਂ ਸਿਰੇ ਚੜ੍ਹਦਾ, ਸਕਰੈਪ ਹੋ ਜਾਂਦਾ, ਥੋੜ੍ਹੇ ਪੈਸੇ ਹੋ ਸਕਦਾ ਖਰਾਬ ਹੋਣ, ਪਰ ਇਟਸ ਵਰਥ ਟੇਕਿੰਗ ਦ ਰਿਸਕ।
ਇਹ ਖਬਰ ਇਸ ਕਰਕੇ ਇੰਪੋਰਟੈਂਟ ਆ ਕਿ ਜਦੋਂ ਅੱਜ ਇਹਦੇ ਬਾਰੇ ਰਸਮੀ ਐਲਾਨ ਕੀਤਾ ਜਾਂਦਾ ਲੇਟਰ ਇਨ ਦ ਡੇ ਬਾਏ ਦੀ ਅਲਬਰਟਾ ਪ੍ਰੀਮੀਅਰ, ਤਾਂ ਸਿੱਧੇ ਸਿੱਧੇ ਤੌਰ 'ਤੇ ਜਿਹੜਾ ਪਹਿਲਾ ਸਵਾਲ ਹੈ ਨਾ ਕਿ ਰਿਐਕਸ਼ਨ ਲਈ, ਉਹ ਬੀ ਸੀ ਦੀ ਸਰਕਾਰ ਨੂੰ ਪੁੱਛਿਆ ਜਾਣਾ, ਇੱਥੇ ਪ੍ਰੀਮੀਅਰ ਡੇਵਿਡ ਈਬੀ ਦਾ ਜਾਂ ਜਿਹੜੇ ਸਾਡੇ ਐਨਰਜੀ ਮਿਨਿਸਟਰ ਨੇ ਏਡਰੀਅਨ ਡੈਕਸ ਜਾਂ ਜਿਹੜੇ ਬਾਕੀ ਕੋਈ ਸੀਨੀਅਰ MLAs ਮਿਨਿਸਟਰਸ ਨੇ ਉਹਨਾਂ ਦਾ ਕੋਈ ਨਾ ਕੋਈ ਰਿਐਕਸ਼ਨ ਅੱਜ ਇਸ ਬਾਰੇ ਜ਼ਰੂਰ ਆਏਗਾ। ਸੋ ਲੈਟਸ ਸਟੇ ਟਿਊਨਡ ਫੋਰ ਦੈਟ। ਵਾਸੂ ਜੀ, ਕੱਲ੍ਹ ਡੋਨਲਡ ਟਰੰਪ ਨੇ ਇੱਕ ਇਹ ਗੱਲ ਆਖ ਦਿੱਤੀ ਮੁੜ ਤੋਂ ਕਿ ਕੈਨੇਡਾ ਅਮਰੀਕਾ ਦੀ 51ਵੀਂ ਸਟੇਟ ਜੇ ਬਣ ਜੇ, ਕਹਿੰਦੇ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਤੁਹਾਡਾ ਫਾਇਦਾ ਬੜਾ ਹੋ ਜਾਣਾ। ਉਹਨਾਂ ਨੇ ਇਹ ਸਾਰੀ ਗੱਲ ਆਖੀ ਉਹ ਗੋਲਡਨ ਮਿਸਲ, ਜਿਹੜਾ ਗੋਲਡਨ ਡੋਮ ਮਿਸਲ ਡਿਫੈਂਸ ਸਿਸਟਮ ਆ ਉਹਦੇ ਕੰਟੈਕਸ ਦੇ ਵਿੱਚ ਕਿਹਾ। ਕਹਿੰਦੇ ਜਦੋਂ ਕੈਨੇਡਾ ਵਾਲੇ ਕਹਿੰਦੇ ਉਹ ਤਾਂ ਬੜੇ ਪੱਬਾਂ ਭਾਰ ਹੋਏ ਨੇ ਇਸ ਡਿਫੈਂਸ ਸਿਸਟਮ ਦਾ ਹਿੱਸਾ ਬਣਨ ਦੇ ਲਈ, ਕਹਿੰਦੇ ਮੇਰੇ ਕੋਲ ਜਦੋਂ ਆਏ ਸੀ ਮੈਂ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਆ ਡਿਫੈਂਸ ਸਿਸਟਮ ਮੁਫਤ ਦੇ ਵਿੱਚ ਮਿਲ ਸਕਦਾ, ਤੁਸੀਂ ਸਾਡੀ 51ਵੀਂ ਸਟੇਟ ਬਣ ਜਾਓ ਅਤੇ ਤੁਹਾਨੂੰ ਇਸ ਡਿਫੈਂਸ ਸਿਸਟਮ ਵਾਸਤੇ ਪੈਸਾ ਦੇਣ ਦੀ ਕੋਈ ਲੋੜ ਨਹੀਂ।
ਯਾ ਸੋ ਪਿਛਲੇ ਹਫ਼ਤੇ ਜਿਹੜੇ ਸੈਕਰਟਰੀ ਆਫ ਵਾਰ ਨੇ ਪੀਟ ਹੈਗਸੈਥ, ਉਹਨਾਂ ਨੇ ਜਿਹੜੇ ਮਿਲਟਰੀ ਜਨਰਲਸ ਨੇ ਸੈਂਕੜੇ,
ਜੀ ਜੀ ਜੀ,
ਅਤੇ ਉਹਨਾਂ ਨੂੰ ਸੱਦਿਆ ਸੀ, ਕਹਿੰਦੇ ਵਰਜੀਨੀਆ ਆ ਜਾਓ, ਤੁਹਾਡੇ ਨਾਲ ਗੱਲਬਾਤ ਕਰਨੀ ਹੈ।
ਅਤੇ ਜਿਹੜੇ ਮਿਲਟਰੀ ਐਡਮਿਰਲਸ ਅਤੇ ਜਨਰਲਸ ਨੇ ਵਾਸੂ ਜੀ, ਇਹ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਜਿਹੜੇ ਅਮੈਰੀਕਨ ਮਿਲਟਰੀ ਬੇਸਿਸ ਨੇ ਉੱਥੇ ਸਟੇਸ਼ਨ ਸੀ,
ਸਾਰਿਆਂ ਨੂੰ ਸੱਦਿਆ ਗਿਆ।
ਜਦੋਂ ਇੱਕਦਮ ਖੜੇ ਪੈਰ ਸਾਰਿਆਂ ਨੂੰ ਇਹ ਮੈਸੇਜ ਪਹੁੰਚਦਾ ਵੀ ਤੁਹਾਨੂੰ ਵਰਜੀਨੀਆ ਆਉਣਾ ਹੈ, ਲੰਘੇ ਕੱਲ੍ਹ ਦੀ ਇਹ ਮੀਟਿੰਗ ਸੀ ਅਤੇ ਇਹ ਸੱਦਾ ਉਹਨਾਂ ਨੂੰ ਭੇਜਿਆ ਗਿਆ, ਆਈ ਥਿੰਕ ਪਿਛਲੇ ਬੁੱਧਵਾਰ ਦੀ ਗੱਲ ਆ, ਲੇਟ ਲਾਸਟ ਵੈਨਸਡੇ। ਸੋ ਖੜੇ ਪੈਰ ਡਿਫੈਂਸ ਸੈਕਟਰੀ ਵੱਲੋਂ ਸਾਰੇ ਸਿਰ ਕੱਢ, ਟੌਪ
ਸੈਕਟਰੀ ਆਫ ਵਾਰ,
ਸੈਕਟਰੀ ਆਫ, ਹਾਂ ਵੈਲ ਯਾ
ਸੈਕਟਰੀ ਆਫ ਵਾਰ
ਵੀ ਆਪਣੇ ਆਪ 'ਚ ਕਹਾਣੀ ਹੈ ਇੱਕ। ਸੈਕਟਰੀ ਆਫ ਵਾਰ ਪੀਟ ਹੈਗਸੈਥ ਜਿਹੜੇ ਪਹਿਲਾਂ ਟੀਵੀ ਹੋਸਟ ਹੋਇਆ ਕਰਦੇ ਸੀ, ਵੀਕਐਂਡ 'ਤੇ ਫੋਕਸ ਨਿਊਜ਼ ਚੈਨਲ 'ਤੇ ਇੱਕ ਪ੍ਰੋਗਰਾਮ ਕਰਿਆ ਕਰਦੇ ਸੀ, ਕਿ ਉਹ ਬੰਦਾ ਹੁਣ ਸਾਨੂੰ ਦੱਸੂਗਾ ਵੀ ਜੀ ਤੁਸੀਂ ਜੰਗ ਸੰਬੰਧੀ ਸਿਧਾਂਤ ਕਿਹੋ ਜਿਹੇ ਹੁੰਦੇ ਨੇ, ਵਾਰੀਅਰ ਐਥੋਜ਼ ਕੀ ਹੁੰਦੇ ਨੇ, ਇਹਨੂੰ ਲੈ ਕੇ ਬੜੀ ਗੱਲ ਚੱਲਦੀ ਰਹੀ। ਇਹ ਮੀਟਿੰਗ ਕੱਲ੍ਹ ਹੋਈ ਵਰਜੀਨੀਆ 'ਚ, ਸੋ ਇਹਦੇ ਦੋ ਵੱਖੋ ਵੱਖਰੇ ਪਹਿਲੂਆਂ ਤੋਂ ਇਹਨੂੰ ਡਿਸਕਸ ਕਰਦੇ ਹਾਂ। ਪਹਿਲਾਂ ਤਾਂ ਡੋਨਲਡ ਟਰੰਪ ਨੇ ਕੀ ਕਿਹਾ ਉਹ ਗੱਲ ਨਿਬੇੜਦੀ ਹੈ।
ਸੋ ਜੀ ਇਹ ਗੱਲ ਪਹਿਲਾਂ ਵੀ ਕਰਦੇ ਰਹੇ ਨੇ, ਸੋ ਇਹਨਾਂ ਨੇ ਜਦੋਂ ਆਪਣੇ, ਇਹਨਾਂ ਨੇ 72 ਮਿੰਟ ਦਾ ਭਾਸ਼ਣ ਦਿੱਤਾ ਮੋਰ ਦੈਨ ਐਨ ਆਵਰ, ਸੋ ਉਹਦੇ ਵਿੱਚ 36 ਮਿੰਟ ਦੇ ਨੇੜੇ ਤੇੜੇ ਪੁਆਇੰਟ 'ਤੇ ਆ ਕੇ ਇਹਨਾਂ ਨੇ ਜ਼ਿਕਰ ਕੀਤਾ ਗੋਲਡਨ ਡੋਮ ਮਿਜ਼ਾਈਲ ਡਿਫੈਂਸ ਸ਼ੀਲਡ ਦਾ। ਕਹਿੰਦੇ ਮੈਨੂੰ ਹਾਲ ਹੀ ਵਿੱਚ ਕੈਨੇਡਾ ਤੋਂ ਫੋਨ ਆਇਆ ਸੀ, ਦੇ ਰੀਲੀ ਵਾਂਟ ਟੂ ਬੀ ਅ ਪਾਰਟ ਆਫ ਇਟ, ਕਹਿੰਦੇ ਉਹ ਬਣ, ਇਹਦਾ ਹਿੱਸਾ ਬਣਨਾ ਚਾਹੁੰਦੇ ਨੇ। ਕਹਿੰਦੇ ਫਿਰ ਮੈਂ ਜਵਾਬ 'ਚ ਇਹ ਕਿਹਾ ਵੀ ਤੁਸੀਂ ਸਾਡੀ 51ਵੀਂ ਸਟੇਟ ਹੀ ਬਣ ਜਾਓ, ਤੇ ਕਹਿੰਦੇ ਫਿਰ ਤੁਹਾਨੂੰ ਇਹ ਸਿਸਟਮ ਜਿਹੜਾ ਮੁਫਤ ਵਿੱਚ ਮਿਲ ਜਾਏਗਾ।
ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਟੈਰਿਫਸ ਕਰਕੇ ਕਹਿੰਦੇ ਬੁਰਾ ਹਾਲ ਹੋ ਗਿਆ ਕੈਨੇਡਾ ਦਾ, ਇਸ ਕਰਕੇ ਉਹਨਾਂ ਦੀ ਇਕਨੋਮੀ ਇੰਨੀ ਡਾਵਾਡੋਲ ਆ, ਉਹਨਾਂ ਵਾਸਤੇ ਤਾਂ ਇਹ ਬਹੁਤ ਵਧੀਆ ਡੀਲ ਆ ਕਿ ਅਮਰੀਕਾ ਦਾ ਹਿੱਸਾ ਬਣਨ,
ਕਿਉਂਕਿ ਕਹਿੰਦੇ ਸਾਰੀਆਂ ਕੰਪਨੀਆਂ ਕੈਨੇਡਾ ਛੱਡ ਕੇ ਅਮਰੀਕਾ ਆ ਰਹੀਆਂ ਨੇ, ਇਸ ਕਰਕੇ ਕਹਿੰਦੇ ਹੁਣ ਮੇਰੀਆਂ ਟੈਰਿਫਸ ਦੇ ਕਰਕੇ ਕੈਨੇਡਾ ਦਾ ਬੁਰਾ ਹਾਲ ਹੋ ਚੁੱਕਿਆ। ਤੇ ਕਹਿੰਦੇ ਪਤਾ ਨਹੀਂ ਉਹਨਾਂ ਨੂੰ ਮੇਰੀ ਗੱਲ ਦਾ ਕਿੰਨਾ ਕੁ ਸਮਝ ਆਈ ਹੋਏਗੀ, ਕਿੰਨਾ ਕੁ ਇੰਪੈਕਟ ਹੋਏਗਾ ਮੇਰੀ ਗੱਲ ਦਾ, ਪਰ ਕਹਿੰਦੇ ਮੇਰੇ ਵਾਸਤੇ ਇਟ ਮੇਕਸ ਅ ਲੋਟ ਆਫ ਸੈਂਸ। ਸੋ ਉਹੀ ਉਹਨਾਂ ਨੇ ਪੁਰਾਣੀ ਗੱਲ ਦੁਬਾਰਾ ਕੀਤੀ।
ਬਸ ਜੀ, ਗੋਲਡਨ ਡੋਮ ਇੱਕ ਮਲਟੀ ਲੇਅਰਡ ਮਿਸਾਈਲ ਡਿਫੈਂਸ ਸਿਸਟਮ ਹੈ ਜਿਹੜਾ ਕਿ ਜੇ ਕੋਈ ਸੈਟੇਲਾਈਟ ਰਾਹੀਂ ਵੀ ਕੋਈ ਹਮਲਾ ਕੀਤਾ ਜਾਂਦਾ ਨਾ, ਭਾਵੇਂ ਕੋਈ ਫੋਰਨ ਕੰਟਰੋਲਡ ਸੈਟੇਲਾਈਟ ਹੋਵੇ, ਕਿਹਾ ਜਾ ਰਿਹਾ ਵੀ ਇਸ ਡਿਫੈਂਸ ਸਿਸਟਮ ਨੇ ਉੱਤੋਂ ਵੀ ਰੱਖਿਆ ਪ੍ਰਦਾਨ ਕਰਨੀ ਆ। ਇਹਦੀ ਜਿਹੜੀ ਇਨੀਸ਼ੀਅਲ ਕੋਸਟ ਹੈਗੀ ਹੈ $175 billion US ਦੱਸੀ ਗਈ ਆ, ਅਤੇ ਮਈ ਦੇ ਵਿੱਚ ਜਦੋਂ ਕੈਨੇਡੀਅਨ ਅਧਿਕਾਰੀ ਮਾਰਕ ਕਾਰਨੀ ਵੀ ਮੁਲਾਕਾਤ ਕਰਨ ਗਏ ਸੀ ਟਰੰਪ ਨਾਲ, ਉਹਨਾਂ ਨੇ ਇਹ ਕਿਹਾ ਸੀ ਵੀ ਕੈਨੇਡਾ ਦਾ ਖਰਚਾ ਇਹਦੇ ਵਿੱਚ ਹਿੱਸਾ $61 billion US ਬਣੇਗਾ, ਵੀ ਤੁਸੀਂ ਇੰਨੇ ਪੈਸੇ ਦੇ ਦਿਓ ਤੁਸੀਂ ਇਹਦਾ ਹਿੱਸਾ ਬਣ ਸਕਦੇ ਹੋ, ਜਾਂ ਅਮਰੀਕਾ ਦੀ 51ਵੀਂ ਸਟੇਟ ਬਣ ਜਾਓ ਤੁਹਾਨੂੰ ਸਾਰਾ ਕੁਝ ਮੁਫਤ 'ਚ ਮਿਲ ਜਾਣਾ। ਬਸ ਵੀ ਪੀਟ ਹੈਗਸੈਥ ਦੀ ਵੀ ਕੁਇਕਲੀ ਗੱਲ ਕਰ ਲਈਏ।
ਜੀ ਜੀ,
ਪੀਟ ਹੈਗਸੈਥ ਨੇ ਕੱਲ੍ਹ ਜਿਹੜੀ ਸਾਰੀ ਮੀਟਿੰਗ ਕੀਤੀ ਹੈ ਜਨਰਲਸ ਦੇ ਨਾਲ, 10 ਨਵੇਂ ਡਾਇਰੈਕਟਿਵਸ ਜਾਰੀ ਕੀਤੇ ਗਏ ਨੇ US ਮਿਲਟਰੀ ਵਾਸਤੇ, ਤਾਂ ਕਿ ਜਿਹੜੇ ਟ੍ਰੈਡੀਸ਼ਨਲ ਮਿਲਟਰੀ ਸਟੈਂਡਰਡਸ ਨੇ ਉਹਨਾਂ ਉੱਪਰ ਫੋਕਸ ਕੀਤਾ ਜਾ ਸਕੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਜਿਹੜੀਆਂ ਵੋਕ ਪੋਲਿਸੀਜ਼ ਨੇ, ਡਾਇਵਰਸਿਟੀ ਐਕੁਇਟੀ ਇਨਕਲੂਜਨ ਵਾਲੀਆਂ, ਪੋਲੀਟੀਕਲ ਕਰੈਕਟਨੈਸ ਵਾਲੀਆਂ, ਕਹਿੰਦੇ ਉਹ ਅਸੀਂ ਸਾਰੀਆਂ ਹੁਣ ਦਰਕਿਨਾਰ ਕਰ ਦੇਣੀਆਂ ਨੇ, ਕਲਾਈਮੇਟ ਚੇਂਜ ਦੀ ਕੋਈ ਬਹੁਤੀ ਜ਼ਿਆਦਾ ਕਹਿੰਦੇ ਗੱਲ ਨਹੀਂ ਕਰਨੀ, ਅਤੇ ਨਾਲ ਹੀ ਜਿਹੜੇ ਫਿਜ਼ੀਕਲ ਸਟੈਂਡਰਡਸ ਨੇ ਉਹਨਾਂ ਉੱਪਰ ਉਹਨਾਂ ਨੇ ਗੱਲ ਕੀਤੀ ਆ, ਅਤੇ ਕਹਿੰਦੇ ਜਿਹੜੇ ਫੈਟ ਜਨਰਲਸ ਨੇ, ਓਵਰਵੇਟ ਮੋਟੇ ਜਨਰਲਸ, ਉਹਨਾਂ ਨੂੰ ਨਿਸ਼ਾਨੇ 'ਤੇ ਲਿਆ ਗਲਪੀਠ ਹੈਗਸਤ ਨੇ।
ਇਟਸ ਕੰਪਲੀਟਲੀ ਅਨਐਕਸੈਪਟੇਬਲ ਟੂ ਸੀ ਫੈਟ ਜਨਰਲਸ ਐਂਡ ਐਡਮਿਰਲਸ ਇਨ ਦਾ ਹਾਲਸ ਆਫ ਦਾ ਪੈਂਟਾਗਨ।
ਕਮਾਲ ਹੈ ਨਾ,
ਕਿ ਆਪਣਾ ਢਿੱਡ ਘਟਾਓ ਦੇ ਨਾਲ ਕਹਿੰਦੇ ਜਿਹੜੇ ਫਿਟਨੈਸ ਟੈਸਟ ਜਿੰਨੇ ਵੀ ਹੋਣਗੇ ਉਹ ਮੇਲ ਬੈਂਚ ਮਾਰਕਸ ਦੇ ਮੁਤਾਬਕ ਹੋਣਗੇ। ਵੀ ਜੇ ਤੁਸੀਂ ਮਿਲਟਰੀ ਦੇ ਵਿੱਚ ਭਰਤੀ ਹੋਣਾ ਤੁਹਾਨੂੰ ਮੇਲ ਬੈਂਚ ਮਾਰਕਸ ਸਾਰੇ ਜਿਹੜੇ ਫਿਟਨੈਸ ਟੈਸਟ ਨੇ ਉਹ ਪਾਸ ਕਰਨੇ ਪੈਣਗੇ। ਨਾਲ ਉਹਨਾਂ ਨੇ ਕਿਹਾ ਵੀ ਦਾੜੀ ਦੂੜੀ ਨਹੀਂ ਰੱਖ ਸਕਦੇ ਤੁਸੀਂ, ਤੇ ਨਾਲ ਤੁਸੀਂ ਆਪਣੀ, ਹਾਂ, ਨੋ ਮੋਰ ਬੀਅਰਡੋਸ, ਇਹ ਉਹਨਾਂ ਨੇ ਇੱਦਾਂ ਕਿਹਾ ਉੱਥੇ। ਤੇ ਕਹਿੰਦੇ ਅਨਪ੍ਰੋਫੈਸ਼ਨਲ ਅਪੀਅਰੈਂਸ ਜਿਹੜੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਹੁਣ ਅਮੈਰੀਕਨ ਮਿਲਟਰੀ ਦੇ ਵਿੱਚ। ਤੇ ਰਿਲੀਜੀਅਸ ਸਿੰਬਲਸ ਦਾ ਫਿਰ ਕੀ ਬਣੇਗਾ ਵਿਜੇ ਜੀ, ਇਹ ਆਪਣੇ ਆਪ ਦੇ ਵਿੱਚ ਇੱਕ ਕਨਫਲਿਕਟ ਹੋਏਗਾ। ਫਿਰ ਇਹਨਾਂ ਨੇ ਕਿਹਾ ਕਹਿੰਦੇ ਜੇ ਮੇਰੀਆਂ ਗੱਲਾਂ ਤੁਹਾਨੂੰ ਨਹੀਂ ਚੰਗੀਆਂ ਲੱਗ ਰਹੀਆਂ ਤੇ ਕਹਿੰਦੇ ਤੁਸੀਂ ਯੂ ਕੈਨ ਡੂ ਦਾ ਆਨਰੇਬਲ ਥਿੰਗ ਐਂਡ ਰਿਜ਼ਾਈਨ, ਅਸਤੀਫਾ ਹੀ ਦੇ ਦਿਓ ਕਹਿੰਦੇ। ਉਸ ਤੋਂ ਬਾਅਦ ਡੋਨਲਡ ਟਰੰਪ ਨੇ ਜਦੋਂ ਸੰਬੋਧਨ ਕੀਤਾ ਉਹਨਾਂ ਨੇ ਵੀ ਇੱਦਾਂ ਦੀ ਗੱਲ ਕੀਤੀ, ਕਹਿੰਦੇ ਵੀ ਜੇ ਮੇਰੀਆਂ ਗੱਲਾਂ ਚੰਗੀਆਂ ਨਹੀਂ ਲੱਗ ਰਹੀਆਂ ਤੁਸੀਂ ਕਮਰਾ ਛੱਡ ਕੇ ਜਾ ਸਕਦੇ ਹੋ,
ਤੁਹਾਡੇ ਕਰੀਅਰ ਦਾ ਕੀ ਬਣੇਗਾ ਫਿਰ।
ਕਹਿੰਦੇ ਫਿਰ ਦੈਨ ਦੇਅਰ ਗੋਜ਼ ਯੋਰ ਰੈਂਕ, ਦੇਅਰ ਗੋਜ਼ ਯੋਰ ਫਿਊਚਰ ਅਲੋਂਗ ਵਿਦ ਇਟ। ਤੇ ਫਿਰ ਬਾਅਦ ਚੋਂ ਉਹਨਾਂ ਨੇ ਇੱਕਦਮ ਫਲਿੱਪ ਮਾਰਿਆ ਤੇ ਫਿਰ ਤਾਰੀਫ ਕਰਨ ਲੱਗ ਗਏ, ਕਹਿੰਦੇ ਵੀ ਮੈਂ ਤਾਂ ਮੈਰਿਟ ਦਾ ਹਿਮਾਇਤੀ ਹਾਂ, ਵੀ ਹੋਰ ਜਿਹੜੀਆਂ ਕਹਿੰਦੇ ਪੈਰੀਫਰਲ ਚੀਜ਼ਾਂ ਨੇ ਵੀ ਉਹਨਾਂ ਨੂੰ ਅਸੀਂ ਇਗਨੋਰ ਕਰਕੇ ਮੈਰਿਟ ਦੇ ਉੱਤੇ ਫੋਕਸ ਕਰਨਾ। ਆਈ ਐਮ ਵਿਦ ਯੂ, ਆਈ ਸਪੋਰਟ ਯੂ, ਐਂਡ ਐਜ਼ ਪ੍ਰੈਜ਼ੀਡੈਂਟ ਆਈ ਹੈਵ ਯੋਰ ਬੈਕਸ 100%।
ਜਿਹੜੀ ਆਹ ਮੈਰਿਟ ਵਾਲੀ ਗੱਲ ਹੈ ਨਾ, ਕਿਉਂਕਿ ਅਮੈਰੀਕਨ ਆਰਮੀ ਦੇ ਵਿੱਚ ਜਾਂ ਫੋਰਸਿਸ ਦੇ ਵਿੱਚ ਇਹ ਗੱਲ ਬੜੀ ਚੱਲ ਪਈ ਸੀ ਕਿ ਕੁਝ ਲੋਕਾਂ ਨੂੰ ਇਸ ਕਰਕੇ ਪ੍ਰਮੋਸ਼ਨ ਦਿੱਤੀ ਗਈ ਕਿ ਉਹ ਰੰਗਦਾਰ ਭਾਈਚਾਰੇ ਨਾਲ ਸੰਬੰਧਿਤ ਨੇ, ਕਈਆਂ ਨੂੰ ਇਸ ਸਿਰਫ ਇਸ ਕਰਕੇ ਕੁਝ ਅਹੁਦਿਆਂ 'ਤੇ ਨਿਯੁਕਤ ਕੀਤਾ ਗਿਆ ਤਾਂ ਕਿ ਡਾਇਵਰਸਿਟੀ, ਐਕੁਇਟੀ, ਇਨਕਲੂਜਨ ਵਾਲੇ ਪਹਿਲੂ 'ਤੇ ਵੀ ਉੱਥੇ ਕੋਈ ਫੀਮੇਲ ਅਧਿਕਾਰੀ ਨੂੰ ਪੋਜੀਸ਼ਨ ਕਰ ਦਿੱਤਾ ਗਿਆ। ਕਈਆਂ ਦੀ ਛੁੱਟੀ ਵੀ ਕੀਤੀ ਹੈ ਪੀਟ ਹੈਗਸੈਥ ਨੇ ਜਦੋਂ ਦੇ ਇਹ ਡਿਫੈਂਸ ਸੈਕਟਰੀ ਆ, ਨਾ ਉਹ ਆਪਣੇ ਆਪ ਨੂੰ ਸੈਕਟਰੀ ਆਫ ਵਾਰ ਕਹਿੰਦੇ ਨੇ। ਸੋ ਇਹ ਜਿਹੜੀ ਸਾਰੀਆਂ ਤਬਦੀਲੀਆਂ ਨੇ ਇਹ ਅਮੈਰੀਕਨ ਆਰਮੀ ਦੇ ਵਿੱਚ ਲਿਆਉਣਾ ਚਾਹੁੰਦੇ ਨੇ, ਕਿਸ ਹੱਦ ਤੱਕ ਸਕਸੈਸਫੁਲ ਹੋਣਗੇ ਦੇਖਣਾ ਹੋਏਗਾ। ਕੱਲ੍ਹ ਦੇਖਣ ਵਾਲੀ ਗੱਲ ਇਹ ਸੀ, ਜਿਹੜੇ ਸਾਰੇ ਜਨਰਲ ਸੀਗੇ ਜਦੋਂ ਆਹ ਗੱਲ, ਆਹ ਭਾਸ਼ਣ ਦਿੱਤੇ ਜਾ ਰਹੇ ਸੀ, ਕਿਉਂਕਿ ਜਿਹੜੇ ਮਿਲਟਰੀ ਦੇ ਜਨਰਲਸ ਨੇ ਉਹ ਕੋਈ ਪੋਲੀਟੀਕਲ ਪੱਖਪਾਤ ਨਹੀਂ ਕਰ ਸਕਦੇ। ਕਈ ਵਾਰੀ ਤੁਹਾਡੇ ਚਿਹਰੇ 'ਤੇ ਆਇਆ ਐਕਸਪ੍ਰੈਸ਼ਨ ਵੀ, ਹਾਵ ਭਾਵ ਵੀ ਇਸ ਗੱਲ ਦਾ ਸੰਕੇਤ ਹੁੰਦਾ ਵੀ ਤੁਸੀਂ ਜਿਹੜੀ ਗੱਲ ਪੋਲੀਟੀਕਲ ਡਾਇਸ ਤੋਂ ਕੀਤੀ ਜਾ ਰਹੀ ਹੈ, ਪੋਲੀਟੀਕਲ ਵਿਅਕਤੀ ਵੱਲੋਂ ਕੀਤੀ ਜਾ ਰਹੀ ਆ, ਤੁਸੀਂ ਉਹਦੇ ਹਮਾਇਤੀ ਹੋ ਜਾਂ ਤੁਸੀਂ ਉਹਦੇ ਵਿਰੋਧੀ ਹੋ। ਸੋ ਉਹ ਬੜਾ ਇੱਕ ਕਹਿ ਲਓ ਵੀ ਪਥਰੀਲਾ ਜਿਹਾ ਚਿਹਰਾ ਬਣਾ ਕੇ ਕਈ ਜਨਰਲਸ ਉੱਥੇ ਬੈਠੇ ਇਹ ਗੱਲਾਂ ਸੁਣਦੇ ਰਹੇ, ਪਰ ਇਹ ਹੁਣ ਗੱਲ ਕਹੀ ਗਈ ਵੀ ਭਾਰ ਘਟਾਓ ਅਤੇ ਕਲੀਨ ਸ਼ੇਵਨ ਹੋਣਗੇ ਸਾਰੇ ਮਿਲਟਰੀ ਦੇ ਮੈਂਬਰਸ। ਪਰ ਉਹ ਤੁਹਾਡੀ ਗੱਲ ਸਹੀ ਆ ਕਿ ਜਿਹੜੇ ਫਿਰ ਰਿਲੀਜੀਅਸ ਸਿੰਬਲਸ ਨੇ, ਸਪੈਸ਼ਲੀ ਜਿਹੜੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਕਈ ਯੂ ਐੱਸ ਫੌਜ ਦਾ ਹਿੱਸਾ ਨੇ, ਫਿਰ ਉਹਨਾਂ ਮੈਂਬਰਸ ਦੇ ਵਾਸਤੇ ਕੀ ਕੋਈ ਕਾਰਵ ਆਊਟ ਹੋਏਗਾ, ਉਹਨਾਂ ਵਾਸਤੇ ਕੋਈ ਸਪੈਸ਼ਲ ਅਕੋਮੋਡੇਸ਼ਨ ਹੋਏਗੀ? ਲੱਗਦਾ ਤਾਂ ਨਹੀਂ।
ਪੀਟ ਹੈਗਸੈਥ ਦਾ ਕਹਿਣਾ ਸੀ, ਕਹਿੰਦੇ ਵੀ ਬਿਕੇਮ ਦਾ ਵੋਕ ਡਿਪਾਰਟਮੈਂਟ ਬਟ ਨੋਟ ਐਨੀਮੋਰ।
ਯਾ, ਦੇਖਦੇ ਹਾਂ ਚਲੋ ਕੀ ਬਣਦਾ। ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।
ਥੈਂਕ ਯੂ ਵਿਜੇ।
ਹੈਵ ਅ ਗੁੱਡ ਡੇ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਮਿਲਦੇ ਹਾਂ।
ਥੈਂਕ ਯੂ ਜੀ।
ਥੈਂਕ ਯੂ।